आशा महला पहला एक मरा पांची मिल रूप है सब संग एक मरा ये करके एक कोई सुलंबी मर जावे
पांची मिल रूप है
पंजो मां ते प्यो ते भैन ते भरा घर वाली स्त्री ए बारे नेड़े दे संबंधी हुंदे है ना ए मिल करके रोन लग जांदे है ਜਦੋਂ ਇੱਕ ਮਰ ਜਾਵੇ
ਹੋਵੇ ਜਾਏ ਸਬਦ ਮਲ ਧੂਵ ਹੈ
ਸਤ ਸੰਗਤ ਜੀ ਇੱਕ ਮਰੇ ਜੇ ਇੱਕ ਹੰਕਾਰ ਮਰ ਜਾਵੇ ਤੇ ਪੰਜੇ ਗਿਆਨ ਇੰਦਰੀ ਮਿਲ ਕੇ ਰੋਂਦੇ ਵੀ ਓਹੋ ਹੁਣ ਸਾਨੂੰ ਵਿਸ਼ਿਆਂ ਚ ਨੀਂ ਪਰਚਮ ਦੇਣਾ ਇਸ ਪ੍ਰਕਾਰ ਹੰਕਾਰ ਕਰਕੇ ਹੀ ਵਿਸ਼ਿਆਂ ਚ ਲੱਗਾ ਹੋਇਆ ਸੀ ਇੱਕ ਜਦੋਂ ਦੇਹ ਦੇ ਆਸ ਮਰ ਜੇ ਉਦੋਂ ਪੰਜੇ ਕਾਮ ਕੋਲੋਂ ਲੋਹ ਮੋਹਕਾਰ ਮਿਲ ਕੇ ਰੋਂਦੇ ਲੈ ਵੀ ਅਸੀਂ ਕਿਹੜੇ ਅਗਿਆਨੀ ਨੂੰ ਹੁਣ ਜਾ ਕੇ ਚਿੰਬੜੀਏ ਸਾਡਾ ਅੱਡਾ ਪੱਟਿਆ ਗਿਆ ਇੱਥੋਂ ਹੁਣ ਅਸੀਂ ਕਿੱਥੇ ਰਹਾਂਗੇ ਇਹ ਹਾਲਤ ਹੋ ਜਾਂਦੀ ਹੈ ਇੱਕ ਮਰੇ ਪੰਚੇ ਮਿਲ ਰੋਗ ਹੈ ਜਿਸਦੇ ਸਾਧ ਸੰਗਤ ਜੀ ਇੱਕ ਮਨ ਮਰ ਜਾਵੇ ਉਹਦੇ ਪੰਜੇ ਹੀ ਵਿਸ਼ੇ ਸਬਦ ਸਪਰਸ਼ ਰੂਪ ਦਾ ਸੰਬੰਧ ਮਿਲ ਕੇ ਰੋਂਦੇ ਹੈ ਕਿ ਹੁਣ ਸਾਡਾ ਥਾਂ ਨਹੀਂ ਰਿਹਾ ਇਸ ਮਨ ਚ
ਹੋਮੈ ਜਾਏ ਸਬਦ ਮਲ ਧੂਵ ਹੈ
ਸਤਿਗੁਰੂ ਜੀ ਕਹਿੰਦੇ ਹੋਮੈ ਤਾਂ ਜਾਂਦੀ ਹੈ ਜੇ ਸ਼ਬਦ ਰੂਪੀ ਸਾਧਨ ਦੇ ਨਾਲ ਇਹ ਹੋਵੇ ਵੀ ਮੈਂ ਇਹਨੂੰ ਅੰਦਰੋਂ ਧੋਣਾ ਕਰੇ ਨਾ ਪ੍ਰੇਮ ਦਾ ਜਲ ਪਾ ਕੇ ਸ਼ਬਦ ਰੂਪੀ ਸਮੂਨ ਲਾ ਕੇ ਮੈਂ ਇਹਨੂੰ ਧੋਵੇ
ਸੂਝ ਸਹਿਜ ਘਰ ਹੋ ਹੈ
ਜੇ ਕਰਕੇ ਸਮਝ ਹੋਵੇ ਇਸ ਲੋਕ ਵਿੱਚ ਇਸ ਲੋਕ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹੈ ਤੇ ਸੂਝ ਪ੍ਰਲੋਕ ਵੀ ਹੋਵੇ ਜਿਸ ਕਰਕੇ ਸਾਡਾ ਆਦਰ ਰਵੇਗਾ ਫਿਰ ਇਹਨੂੰ ਸਹਿਜ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ ਸਮਝ ਹੋਵੇ ਜੇ ਕਰਕੇ ਗੁਰੂ ਸਾਹਿਬ ਦੇ ਸ਼ਬਦ ਦੀ ਸੂਝ ਗਿਆਤ ਹੋਵੇ ਜੇ ਕਰਕੇ ਪ੍ਰਲੋਕ ਦੀ ਕਿ ਉੱਥੇ ਅੱਗੇ ਜਾਤ ਨੂੰ ਜੋੜ ਹੈ ਅੱਗੇ ਜੀਵ ਨਵੇ ਜਿਨਕੀ ਦੇਖੇ ਪਦਵੇ ਚੰਗੇ ਸੇਈ ਕੇ ਇਹ ਜੀ ਨੂੰ ਸੋਝ ਹੋ ਜਾਵੇ ਉਹ ਹੀ ਸਹਿਜ ਸਰੂਪ ਰੂਪੀ ਘਰ ਵਿੱਚ ਇਸਤ ਹੁੰਦੇ ਹੈ ਸਮਝ ਜਿਹਨਾਂ ਨੂੰ ਤੁੰਗ ਪਦ ਦੇ ਲੱਖਰ ਦੀ ਸਮਝ ਹੈ ਸੂਝ ਜਿਹਨੂੰ ਤਦ ਪਦ ਦਾ ਲੱਖਰ ਸੁਝਿਆ ਹੈ ਦਿਸਿਆ ਹੈ ਉਹ ਸਹਿਜ ਸਰੂਪ ਰੂਪੀ ਘਰ ਵਿੱਚ ਇਸਤ ਹੋ ਜਾਂਦੇ ਹੈ
ਬਿਨ ਬੂਝੇ ਸਗਲੀ ਪਤ ਖੂਬ ਹੈ
ਜਿੰਨਾ ਚਿਰ ਸਰੂਪ ਦੇ ਤਾਣੀ ਬੁਝਦਾ ਨੀ ਗੁਰਾਂ ਦੇ ਨਾਲ ਗੁਰਾਂ ਤੋਂ ਪੁੱਛੇ ਤੋਂ ਬਗੈਰ ਤੁਮ ਪਾਦਾ ਨਾ ਖਰਚ ਤਦ ਪਾਦਾ ਨਾ ਖਰਚ ਸਾਰੀ ਜ਼ਿੰਦਗੀ ਵਿਕਾਰਾਂ ਚ ਖੋ ਜਾਂਦਾ ਗੁਆ ਜਾਂਦਾ ਜੀਵ
ਕੌਣ ਮਰੇ ਕੌਣ ਰੂਪ ਹੈ ਉਹੀ
ਇਹ ਕੌਣ ਦੁਨੀਆਂ ਚ ਭਾਈ ਮਰਦਾ ਹੈ ਤੇ ਕੌਣ ਮਰੇ ਨੂੰ ਰੋਂਦਾ ਹੈ ਉਸ ਨੂੰ
ਕਰਨ ਕਾਰਨ ਸਭ ਸਹਿ ਸੁਰ ਤੇ
ਪਰਮੇਸ਼ੁਰ ਨਾ ਉਹ ਮਰਨ ਵਾਲਾ ਹੈ ਤੇ ਨਾ ਕੋਈ ਨੂੰ ਰੋਣ ਵਾਲਾ ਹੈ ਸੋ ਸਮਝ ਸੂਝ ਇਹ ਕਰਨ ਕਾਰਨ ਹੈ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਸਾਰਿਆਂ ਦਾ ਸਿਰੋਮਣੀ ਉਹੀ ਹੈ ਉਹੀ ਤੇਰੇ ਤੇ ਵੀ ਉਹੀ ਸਿਰੋਮਣੀ ਹੈ ਕੌਣ ਮਰੇ ਹੋਮੇ ਵਾਲਾ ਮਰਦਾ ਹੈ ਤੇ ਕੌਣ ਰੋਵੇ ਉਹੀ ਕੌਣ ਰੋਂਦਾ ਜਿਹਦੀ ਹੰਗਤਾ ਮਿੱਟੀ ਬ੍ਰਹਮ ਵੇਤਾ ਰੋਂਦਾ ਉਹਨੂੰ ਵੀ ਇਹ ਕਿਉਂ ਹਉਮੈ ਚ ਮਰ ਗਿਆ ਇਹਨੂੰ ਚਾਹੀਦਾ ਸੀ ਹਉਮੈ ਨੂੰ ਮੇਟ ਲੈਣਾ ਇਹਨੂੰ ਕਿਤੇ ਰੋਵੋ ਸਾਗਤ ਵਾਪਰੇ ਜੋ ਹਾਟੇ ਹਾਟ ਰੁਕਾਏ ਉਹ ਸਾਗਤਾਂ ਵਾਪਰਿਆ ਨੂੰ ਰੋਣਾ ਪੈਂਦਾ ਕਿ ਇਹਨਾਂ ਨੇ ਵੀ ਮਨੁੱਖਾ ਜਨਮ ਧਾਰਿਆ ਸੀ ਇਹ ਜੂਨਾ ਰੂਪੀ ਹੱਟਾ ਹੱਟਾਂ ਚ ਵੇਖਦੇ ਫਿਰਦੇ ਹੈ ਐ ਉਹਨਾਂ ਨੂੰ ਕੋਈ ਬ੍ਰਹਮ ਵੇਤਾ ਤਰਸ ਕਰਕੇ ਵੀ ਇਹਨਾਂ ਦਾ ਮਨੁੱਖਾ ਜਨਮ ਐਵੇਂ ਹੀ ਚੱਲਿਆ ਗਿਆ ਕੋਈ ਕੋਈ ਇਹੋ ਜਿਹੇ ਤੱਤ ਵੇਤੇ ਰੋਂਦੇ ਹੈ ਕੌਣ ਮਰੇ ਕੌਣ ਮਰਦਾ ਹੈ ਹੋਮੇ ਵਾਲਾ ਮਰਦਾ ਹੈ ਤੇ ਕੌਣ ਉਹਨੂੰ ਰੋਂਦਾ ਹੈ ਜਿਹਦਾ ਅਗਿਆਨ ਦੇ ਸਹਿਤ ਸੁਨੇਹ
ਕਰਨ ਕਾਰਨ ਸਭ ਸਹਿ ਸਿਰ ਤੋਂ ਹੀ
ਸਾਰਿਆਂ ਕਾਰਜਾਂ ਦੇ ਕਰਨ ਵਾਲਾ ਇੱਕ ਪਰਮੇਸ਼ਰ ਹੈ ਸਾਰਿਆਂ ਦਾ ਸਿਰੋਮਣੀ ਤੇਰੇ ਹੈ ਪਿਆਰੇ
ਰਾਓਏ ਕੌ ਰੋਵੇ ਦੁੱਖ
ਮਰੇ ਹੋਏ ਨੂੰ ਉਹ ਕੋਈ ਰੋਂਦਾ ਜਿਹਨੂੰ ਦੁੱਖ ਹੁੰਦਾ ਜਿਸਦੇ ਦੁੱਖ ਕੋਈ ਕਹਿੰਦਾ ਮੇਰਾ ਹਾਲ ਕੌਣ ਬਾਹੂ ਤੇਰੇ ਬਿਨਾਂ ਮੇਰੀ ਦੁਕਾਨ ਕੌਣ ਤੋਰੂ ਤੇਰੇ ਬਿਨਾਂ ਮੇਰੀਆਂ ਮਈਆਂ ਕੌਣ ਸਾਹਮੂ ਤੇਰੇ ਬਿਨਾਂ ਇਸ ਪ੍ਰਕਾਰ ਸਾਧ ਸਿੰਘ ਜੀ ਨੂੰ ਕੋਈ ਦੁੱਖ ਹੁੰਦਾ ਉਹ ਦੁੱਖ ਨੂੰ ਰੋਂਦੇ ਆ ਕੌਣ ਕਿਸੇ ਨੂੰ ਕੋਈ ਰੋਂਦਾ ਆਪਦੇ ਕੰਮਾਂ ਦੇ ਬਗੋਚੇ ਨੂੰ ਰੋਂਦੇ ਸਾਰੇ ਵਿਖੀਲੇ ਹਨ ਕੌਣ ਮਰੇ
ਮੂਰੇ ਕੌਣ ਰੋਵੇ ਦੁੱਖ
ਕਿਸ ਨੂੰ ਦੁੱਖ ਹੈ ਤੇ ਕੌਣ ਮਰੇ ਨੂੰ ਰੋਂਦਾ ਪੰਜ ਤੱਤ ਵੀ ਜੜ ਹੈ ਅਤੇ ਚੇਤਨ ਵਿੱਚ ਵੀ ਕਿਸੇ ਪ੍ਰਕਾਰ ਦਾ ਮਰਨਾ ਜੰਮਣਾ ਨਹੀਂ ਹੈ ਇਹ ਅਗਿਆਨ ਕਰਕੇ ਮਰਨਾ ਤੇ ਜੰਮਣਾ ਤੇ ਰੋਣਾ ਹੈ ਕੌਣ ਮਰੇ ਕੌਣ
ਰੋਵੇ ਦੁੱਖ
ਜਿਸ ਕਿਸੇ ਨੂੰ ਦੁੱਖ ਹੁੰਦਾ ਹੈ ਉਹ ਜਿਹੜੇ ਸੰਤਰ ਪੁਕਾਰੀ ਜੀ ਨੇ ਜੀਵਨ ਵਿਅਰਥ ਗੁਆ ਲਿਆ ਉਹ ਮੁਰੇ ਮਰੇ ਨਹੀਂ ਰਹਿੰਦੇ ਹਨ ਦੁੱਖ ਮਨ ਕੇ ਸੰਸਾਰ
ਤੋਂ ਜਿਸ ਦੇਵ
ਨੂੰ ਜਾਂ ਤਾਂ ਉਹ ਰੋਂਦੇ ਬਾਈ ਜੀ ਨੂੰ ਪੀੜਾ ਹੁੰਦੀ ਹੈ ਜਦੋਂ ਦਮ ਮਾਰ ਕੇ ਜਾਂਦੇ ਖੰਡੇ ਤਾਰ ਗਲੀ ਜਾਂ ਪੀੜੀ ਲੇਖਾ ਨੀਚੇ ਪਿੜੀ ਪੀੜੀ ਉਦੋਂ ਉਹ ਜੀਵ ਰੋਂਦੇ ਜਿਹਨਾਂ ਨੂੰ ਦੇਵ ਨੂੰ ਪੀੜਾ ਹੁੰਦੀ ਦੁੱਖ ਹੁੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਹੈ ਤੇ ਸੋ ਰੋਵੇ ਜਿਸ ਦੇਵ ਨੂੰ ਹੋਏ ਜਿਸਦੇ ਤਾਈ ਪੀੜਾ ਹੁੰਦੀ ਉਹ ਜੀਵ ਰੋਂਦੇ ਆ ਤਾਂ ਜਿਹਨੂੰ ਦੇਵ ਨੂੰ ਉਸਦੀ ਹਾਲਤ ਦਾ ਪਤਾ ਹੋਵੇ ਉਹ ਰੋਂਦੇ ਕਿ ਮਨੁੱਖਾ ਜਨਮ ਇਹ ਗਵਾ ਲਿਆ
ਜਿਸ ਬੀਤੀ ਜਾਣਾ ਪ੍ਰਭ
ਤੋਂ ਨਾਲ ਗੁਜ਼ਰਦੀ ਹੈ ਜਾਂ ਤਾਂ ਉਹ ਜਾਣਦੇ ਜਦੋਂ ਪ੍ਰਲੋਕ ਨੂੰ ਦੰਡ ਮਿਲਦਾ ਹੈ ਜੀਵ ਦੇ ਤਾਂ ਤੇ ਜਾਂ ਵਾਹਿਗੁਰੂ ਜਾਣਦਾ ਜਿਹੜਾ ਉਹਨੂੰ ਦੰਡ ਭੁਗਤਾਉਂਦਾ ਜਿਹੋ ਜਿਹੇ ਕਰਮ ਕਰਦਾ ਉਹਦਾ ਫਲ ਜਦੋਂ ਪਰਮੇਸ਼ਵਰ ਦਿੰਦਾ ਜਾਂ ਤਾਂ ਉਹ ਜਾਣਦਾ ਜਿਹਦੇ ਤੋਂ ਗੁਜ਼ਰਦੀ ਹੈ ਤੇ ਜਾਂ ਪ੍ਰਭੂ ਆਪ ਜਾਣਦਾ ਉਹਨਾਂ ਦੀ ਹਾਲਤ ਨੂੰ ਜਿਹੋ ਜਿਹਾ ਉਹਨਾਂ ਦਾ ਕਰਤੱਵ ਬਣਦਾ ਉਹਦੇ ਅਨੁਸਾਰ ਪਰਮੇਸ਼ਵਰ ਦੰਡ ਦਿੰਦਾ ਹੈ ਜਿਸ ਬੀਤੀ
ਜਿਸ ਬੀਤੀ ਜਾਣਾ ਪ੍ਰਭ
ਸੂਰੀ ਹੰਗਤਾ ਭਾਈ ਬੀਤ ਗਈ ਹੈ ਗੁਜ਼ਰ ਗਈ ਹੈ ਉਹ ਵਾਹਿਗੁਰੂ ਨੂੰ ਜਾਣ ਸਕਦਾ ਜਿਹਦੀ ਅਵਿਦਿਆ ਬਤੀਤ ਹੋ ਗਈ ਨਿਵਰਤ ਹੋ ਗਈ ਹੈ ਉਹ ਪਰਮੇਸ਼ਵਰ ਨੂੰ ਜਾਣ ਸਕਦਾ ਹੈ
ਆਪੇ ਕਰਤਾ ਕਰੈ
ਆਪੇ ਕਰਤਾ ਪੁਰਖ ਹੋ ਕੇ ਕਰਦਾ ਜੋ ਕੁਛ ਕਰਦਾ ਸੀ ਹੁੰਦਾ ਸੀ ਜੋ ਕੁਛ ਕਰਦਾ ਹੁੰਦਾ ਜੋ ਕੁਛ ਕਰੇਗਾ ਫਿਰ ਹੋਵੇਗਾ
ਜੀਵਤ ਮਰਨ ਤਾਰੇ ਤਰਨ
ਜੇ ਮਾਰੇ ਸਾਹ ਜਿਉਂਦੇ ਰੱਖੇ ਤੇ ਜਿਉਂਦੇ ਰਹਿਣਾ ਹੈ ਜੇ ਮਾਰੇ ਤਾਂ ਮਰਨਾ ਹੈ ਜੇ ਤਾਰੇ ਤਾਂ ਕਰਨਾ ਹੈ
ਜੈ ਜਗਦੀਸ਼ ਪਰਮਗਤ ਸਰਨ
ਜੇ ਭਾਈ ਜੀਵਤ ਭਾਵ ਤੋਂ ਮਰਨਾ ਕਰੀਏ ਜੇ ਤਾਂ ਤਾਰੇ ਜਹਾਜ਼ ਦੀ ਨਿਆਈ ਆਦਿ ਕਰ ਜਾਈਦਾ ਤਰਨਾ ਹੁੰਦਾ ਸੰਸਾਰ ਤੋਂ ਤੇ ਹੋਰ ਸਾਨੂੰ ਤਾਰਨ ਵਾਲੇ ਜਹਾਜ਼ ਬਣ ਜਾਈਦਾ ਜੇ ਜੀਵਤ ਭਾਵ ਤੋਂ ਮਰ ਜਾਏ ਆਦਮੀ ਤਾਂ ਉਹਦਾ ਤਰਨਾ ਹੁੰਦਾ ਤੇ ਹੋਰ ਮੈਂ ਵਾਸਤੇ ਤਾਰਨ ਵਾਸਤੇ ਜਹਾਜ਼ ਤਾਰੇ ਜਹਾਜ਼ ਦੀ ਨਿਆਈ ਬਣ ਜਾਂਦੇ ਹੈ
ਜੈ ਜਗਦੀਸ਼ ਪਰਮਗਤ ਸਰਨ
ਪਰਮਗਤੀ ਦੇ ਦੇਣ ਵਾਲੇ ਪਰਮੇਸ਼ਰ ਆਪਦੀ ਜੈ ਜੈਕਾਰ ਹੋ ਰਹੀ ਹੈ ਇਹ ਜਗਦੀਸ਼ਰ ਆਪਦੀ ਅਸੀਂ ਸ਼ਰਨ ਲਈ ਹੈ ਉਹ ਬੇਨਤੀਆਂ ਕਰੇ
ਹੋ ਬਲਿਹਾਰੀ ਸਤਿਗੁਰ ਚਰਨ
ਅਸੀਂ ਬਲਿਹਾਰ ਜਾਈਏ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਪੂਜਨੀਕ ਤੋਂ
ਗੁਰ ਗੋਹਿਤ ਸ਼ਬਦ ਭੈ ਤਰਨ
ਗੁਰੂ ਸਾਹਿਬ ਜੀ ਭਾਈ ਜਹਾਜ਼ ਹੈ ਤੇ ਸ਼ਬਦ ਅਨੁਕੂਲੀ ਹਵਾ ਦੇ ਕੇ ਭਾਇਦਾਇਕ ਸੰਸਾਰ ਸਮੁੰਦਰ ਤੋਂ ਗੁਰੂ ਸਾਹਿਬ ਜੀ ਤਾਰਨਾ ਕਰਦੇ ਹੈ ਗੁਰੂ ਸਾਹਿਬ ਦੇ ਪਾਸ ਭੈ ਰੂਪੀ ਜਹਾਜ਼ ਹੈ ਤੇ ਸ਼ਬਦ ਰੂਪੀ ਟਿਕਟ ਦੇ ਕੇ ਤਾਰਨਾ ਕਰਦੇ ਹੈ ਗੁਰਮੋਹਿਤ ਸ਼ਬਦ ਗੁਰਾਂ ਦੇ ਪਾਸ ਸ਼ਬਦ ਰੂਪੀ ਜਹਾਜ਼ ਹੈ ਭਾਇਦਾਇਕ ਸੰਸਾਰ ਸਮੁੰਦਰ ਤਰਨਾ ਹੈ ਨਾਮ ਦਾ ਟਿਕਟ ਲੈ ਕੇ
ਨਿਰਭਉ ਆਪ ਨਿਰੰਤਰ ਜੋਤ
ਉਹ ਨਿਰਭਉ ਸਰੂਪ ਹੈ ਕਿਸੇ ਦਾ ਡਰ ਨਹੀਂ ਉਸ ਪਰਮੇਸ਼ਵਰ ਨੂੰ ਇੱਕ ਰਾ ਜੋਤ ਸਰੂਪ ਪ੍ਰਕਾਸ਼ ਰੂਪ ਹੈ
ਬਿਨ ਨਾਵ ਸੂਤ ਜਗ ਛੋ
ਇਹ ਨਾਮ ਤੋਂ ਬਿਨਾਂ ਇਹ ਪੰਡਿਤ ਜੀ ਸੂਤ ਕਚਿੰਬੜਿਆ ਹੋਇਆ ਸਾਰੇ ਜਗਤ ਛੋਤ ਅਪਵਿੱਤਰ ਹੋ ਰਿਹਾ ਹੈ ਨੀਚ ਹੋ ਰਿਹਾ ਹੈ ਗਲੀਚ ਹੋ ਰਿਹਾ ਸਾਰੇ ਜਗਤ ਨੂੰ ਜਦੋਂ ਸਾਹ ਲੈਂਦਾ ਉਦੋਂ ਜੰਮਦਾ ਹਰੇਕ ਨਾਲ ਅਤੇ ਜਿਸ ਵੇਲੇ ਸਾਹ ਮੁੱਕਦਾ ਉਦੋਂ ਮਰਦਾ ਹਰੇਕ ਨਾਲ ਇਸ ਪ੍ਰਕਾਰ ਬਿਨਾਂ ਨਾਮ ਤੋਂ ਸੂਤਕ ਪਾਤਕੀ ਸਾਰੇ ਜਗ ਚ ਨਿਊਨਤਾ ਪਈ ਰਹਿੰਦੀ ਹੈ ਨਾਮ ਤੋਂ ਬਿਨਾਂ ਸੂਤਕੀ ਹੈ ਜੰਮਦੇ ਮਰਦੇ ਰਹਿੰਦੇ ਹਰੇਕ ਸਾਹ ਸਾਰੇ ਨਾਲ
ਗੁਰਮਤ ਬਿਨਸੈ ਕਿਆ ਕਹਿ ਰੂਪ
ਜਿਹੜੇ ਭਾਈ ਖੋਟੀ ਮਤ ਕਰਕੇ ਸ਼ਰਾਬ ਪੀਂਦੇ ਹੈ ਮਾਸ ਖਾਂਦੇ ਹੈ ਚੋਰੀਆਂ ਜਾਰੀਆਂ ਕਰਦੇ ਹੈ ਠੱਗੀਆਂ ਕਰਦੇ ਹੈ ਪਰਾਏ ਘਰਾਂ ਨੂੰ ਤੱਕਦੇ ਹੈ ਉਹ ਗੁਰਮਤੀਏ ਨਾਸ ਹੁੰਦੇ ਰਹਿੰਦੇ ਉਹ ਕੀ ਕਹਿ ਕੇ ਰੋਣਗੇ ਖੋਟੀ ਮਤ ਨੇ ਆਪ ਹੀ ਉਹਨਾਂ ਨੂੰ ਮਾਰਤਾ ਬਰਬਾਦ ਕਰ ਦਿੱਤਾ ਕਿਸੇ ਨੂੰ ਕਹਿ ਕੇ ਉਹਨਾਂ ਨੇ ਕੀ ਰੋਣਾ ਹੈ ਆਪਣੇ ਉਗਲਿਆਂ ਨੂੰ ਆਪ ਹੀ ਰੋਂਦੇ ਹਨ
ਜਨਮ ਮੂਏ ਬਿਨ ਭਗਤ ਸਰੂਪ
ਜਿੰਨਾ ਚਿਰ ਪਰਮੇਸ਼ਰ ਦੀ ਸਰਵਣ ਭਗਤੀ ਨਹੀਂ ਕੀਤੀ ਭਾਈ ਮਹਾਰਾਜ ਦਾ ਨਾਮ ਨਹੀਂ ਸੁਣਿਆ ਉਹ ਜਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੀ ਸਰੋਤਰ ਸਰਵਣ ਭਗਤੀ ਨਹੀਂ ਕੀਤੀ ਉਹ ਜਮਦੇ ਮਰਦੇ ਰਹਿੰਦੇ ਹਨ ਫੇਰ ਪੜੋ
ਜਨਮ ਮੂਏ ਬਿਨ ਭਗਤ ਸਰੂਪ
ਜਿਹੜੇ ਜਨਮ ਮੂਏ ਬਿਨ ਜਿਹੜੇ ਭਗਤੀ ਨੂੰ ਸਰਵਣ ਕਰਦੇ ਉਹ ਜਨਮ ਮਰਨ ਤੋਂ ਬਿਨਾਂ ਹੋ ਗਏ ਉਹ ਨਾ ਜੰਮਦੇ ਆ ਨਾ ਮਰਦੇ ਮੁਕਤ ਹੋ ਜਾਂਦੇ ਆ ਤੇ ਬਿਨਾਂ ਮਹਾਰਾਜ ਦੀ ਭਗਤੀ ਤੋਂ ਸਰੋਤ ਆਪਣੇ ਆਪ ਨੂੰ ਹੋਰ ਪਾਸੇ ਸੁਰਤੀ ਨੂੰ ਲਾ ਛੱਡਿਆ ਜਿਨ੍ਹਾਂ ਨੇ ਉਹ ਜੰਮਦੇ ਮਰਦੇ ਰਹਿੰਦੇ ਬਿਨਾਂ ਭਗਤੀ ਦੇ ਸਰਵਣ ਕਰੇ ਤੋਂ ਬਿਨਾਂ ਗੁਰਾਂ ਤੋਂ ਸਰੋਤ ਨਾ ਸੁਰਤੀ ਪ੍ਰੀਤੀ ਰੂਪੀ ਪਾਲੀ ਭਗਤੀ ਕਰੀ ਤੋਂ ਬਗੈਰ ਪ੍ਰੇਮਾ ਭਗਤੀ ਤੋਂ ਬਿਨਾਂ ਜੰਮਦੇ ਮਰਦੇ ਰਹਿੰਦੇ ਹਨ।
ਮੂਏ ਕਉ ਸੱਚ ਰੂਪ ਹੈ ਨੀਤ,
ਮਰੇ ਹੋਏ ਨੂੰ ਸੱਚੇ ਜਿਹੜੇ ਮਿੱਤਰ ਹੁੰਦੇ ਉਹ ਰੋਂਦੇ ਹੁੰਦੇ ਹੈ। ਸੱਚੇ ਮਿੱਤਰ ਮਹਾਰਾਜ ਦੇ ਪਿਆਰੇ ਸੰਤ ਹੈ ਜਿਹੜੇ ਕਹਿੰਦੇ ਹੈ ਫਿਰਦ ਫਿਰਦ ਬਹੁਤੇ ਯੁਗ ਹਾਰਿਓ ਮਾਨਸ ਦੇ ਨਹੀਂ, ਨਾਮ ਕੈਦ ਮਿਲਣ ਕੀ ਵਰੀਆ ਸਿਮਰਦ ਕਹਾ ਨਹੀਂ। ਸੱਚੇ ਮਿੱਤਰ ਸੰਤ ਹਨ ਜਿਹੜੇ ਪਰਉਪਕਾਰ ਕਰਦੇ ਹੈ, ਉਹ ਸੱਚੇ ਮਿੱਤਰ ਹੁੰਦੇ ਵੀ ਕਿਉਂ ਮਨੁੱਖਾ ਜਨਮ ਐਵੇਂ ਗੁਜ਼ਾਰਤਾ ਭੈੜਿਆਂ ਕੰਮਾਂ ਵਿੱਚ। ਭਈ ਪ੍ਰਾਗਤ ਮਾਨਸ ਦੇਖਦੀ ਆ ਗੋਬਿੰਦ ਮਿਲ ਕੇ ਤੇਰੀ ਬਰੀਆ, ਇਹ ਤੇਰੇ ਵਾਹਿਗੁਰੂ ਦੇ ਮਿਲਣ ਦੀ ਵਾਰੀ ਸੀ। ਕਿਉਂ ਸੱਚੇ ਮਿੱਤਰ ਸੰਤ ਹਨਗੇ, ਉਹ ਮਰੇ ਹੋਏ ਨੂੰ ਰੋਂਦੇ ਹੈ। ਸੋ ਬੂਏ ਕੋ ਸੱਚ ਰੋਵੇ ਮੀਤ, ਜਿਹੜਾ ਜੀਵਨ ਭਾਵ ਤੋਂ ਮਰ ਗਿਆ ਹੈ ਉਹਦੇ ਜਿਹੜੇ ਸੱਚੇ ਮਿੱਤਰ ਸਨ ਉਹ ਰੋਂਦੇ ਹਨ ਕਿ ਸਾਨੂੰ ਜਿਗਿਆਸੂ ਵੀ ਸਾਨੂੰ ਵੀ ਕਿਉਂ ਨਾ ਜੀਵਨ ਭਾਵ ਤੋਂ ਮਰਨ ਦਾ ਸਮਾਂ ਪ੍ਰਾਪਤ ਹੋਇਆ, ਅਸੀਂ ਐਵੇਂ ਕਿਉਂ ਹੰਕਾਰ ਦੇ ਸਹਿਤ ਜਿਉਂਦੇ ਫਿਰਦੇ ਹਾਂ।
ਤ੍ਰੈ ਗੁਣ ਰੋਵ ਹੈ ਨੀਤਾ ਨੀ,
ਜਾਂ ਭਾਈ ਤ੍ਰੈ ਗੁਣ ਰੋਵ ਹੈ ਨੀਤਾ ਨੀ, ਤਿੰਨਾਂ ਗੁਣਾਂ ਚ ਜੀਵ ਪਏ ਹੋਏ, ਕੋਈ ਰਾਜਸੀ ਸੁਭਾਅ ਵਾਲੇ, ਕੋਈ ਤਾਮਸੀ ਸੁਭਾਅ ਵਾਲੇ, ਕੋਈ ਸ਼ਾਂਤਕੀ ਸੁਭਾਅ ਵਾਲੇ, ਨਰਮ ਚਿੱਤ ਵੀ, ਅਜਿਹਾ ਕਿਸੇ ਨੂੰ ਕੁਛ ਕਿਹਾ ਨੀ, ਸਾਨੂੰ ਇਹ ਕਿਉਂ ਟੋਕਦੇ ਹੈ। ਇਸ ਪ੍ਰਕਾਰ ਤਿੰਨਾ ਉਹਨਾਂ ਨਿਰਦਾ ਵਰਤੀ ਰੋਂਦੇ ਹਨ।
ਦੁੱਖ ਸੁਖ ਪਰ ਹਰ ਸਹਿਜ ਸੁਚੀ,
ਉਹ ਭਾਈ ਦੁੱਖ ਤੇ ਸੁਖ ਨੂੰ ਹੀ ਉਹ ਤਿਆਗੀ ਦਾ ਹੈ, ਸਹਿਜੇ ਪਰਮੇਸ਼ਰ ਸੋ ਭਲੀ ਪ੍ਰਕਾਰ ਚਿੱਤ ਜੋੜ ਲਈਏ, ਫਿਰ ਦੁੱਖ ਸੁਖ ਸਾਰੇ ਦੂਰ ਹੋ ਜਾਂਦੇ ਹੈ। ਸੁਖ ਜੋ ਪੁੰਨਾ ਦਾ ਫਲ ਹੈ, ਦੁੱਖ ਜੋ ਪਾਪਾਂ ਦਾ ਫਲ ਹੈ, ਇਹਨਾਂ ਨੂੰ ਦੂਰ ਕਰਕੇ ਲੋਹੇ ਤੇ ਇਹ ਸੋਨੇ ਦੀ ਬੇੜੀ ਵੀ ਨਹੀਂ ਆਈ ਹੈ, ਇਹਨਾਂ ਨੂੰ ਦੂਰ ਕਰਕੇ
ਸਹਿਜ ਸੁਚੀ
ਦੁੱਖ ਸੁਖ ਨੂੰ ਪ੍ਰਹਰਨ ਕਰਕੇ ਤਿਆਗ ਕੇ
ਸਹਿਜ ਸੁਚੀ
ਸ਼ਾਂਤ ਸਰੂਪ ਦੇ ਵਿੱਚ ਸੋਚਿਤ ਨੂੰ ਜੋੜਨਾ ਕਰੀਏ।
ਤਨ ਮਨ ਸਉਪਉ ਕ੍ਰਿਸ਼ਨ ਪ੍ਰੀ,
ਆਪਣਾ ਤਨ ਵੀ ਮਨ ਵੀ ਕ੍ਰਿਸ਼ਨ ਭਗਵਾਨ ਦੀ ਪ੍ਰੀਤੀ ਚ ਸੌਂਪ ਦਿਓ ਪਰਮੇਸ਼ਰ ਦੀ ਚ। ਤਨ ਮਨ ਸੰਪੋ ਕ੍ਰਿਸ਼ਨ ਪ੍ਰੀਤ, ਕ੍ਰਿਸ਼ਨਾ ਮਣੱਪਣ ਨੀ ਜੀ ਦੇ ਵਿੱਚ ਕਿਸੇ ਪ੍ਰਕਾਰ ਦਾ, ਅਤੇ ਕ੍ਰਿਸ਼ਨ ਕਿਸਾਨ ਰੂਪ ਜੋ ਭੂਮਾ ਰੂਪ ਬ੍ਰਹਮ ਹੈ ਉਸ ਦੀ ਪ੍ਰੀਤੀ ਵਿੱਚ। ਕ੍ਰਿਸ਼ਨ ਮਣੱਪਣ ਪੁਣਾ ਨਹੀਂ ਹੈ ਜਿਸ ਵਿੱਚ ਸੰਸਾਰ ਦੀ ਉਤਪਤੀ ਪਾਲਣ ਰੂਪੀ ਖੇਤੀ ਨਹੀਂ ਪੈਦਾ ਹੁੰਦੀ, ਐਸਾ ਜੋ ਪਰਮੇਸ਼ਰ ਹੈ ਕ੍ਰਿਸ਼ਨ ਬਲਵਲ ਪ੍ਰਕਾਸ਼ ਰੂਪ ਹੈ, ਉਹਦੀ ਪ੍ਰੀਤੀ ਚ ਮਨ ਤੇ ਤਨ ਨੂੰ ਸੰਪੂਰਨ ਕਰੋ।
ਪੀਤਰ ਏਕ ਅਨੇਕ ਅਸੰਖ,
ਪੀਤਰ ਏਕ ਸਾਰਿਆਂ ਹਿਰਦਿਆਂ ਦੇ ਅੰਦਰ ਇੱਕੋ ਨਿਰਗੁਣ ਇੱਕੋ ਹੈ ਸਾਰਿਆਂ ਦੇ ਅੰਦਰ, ਅਤੇ ਅਨੇਕ
ਅਸੰਖ
ਅਨੇਕਾਂ ਦੇ ਅੰਦਰ ਸਰਗੁਣ ਸਰੂਪ ਅਸੰਖ ਅਣਗਿਣਤ ਰੂਪ ਵੀ ਧਾਰੀ ਫਿਰਦਾ ਹੈ। ਪੀਤਰ ਏਕ
ਅਨੇਕ ਅਸੰਖ,
ਅਨੇਕਾਂ ਜਿਹੜੇ ਜੀਵ ਹੈ ਗਿਣਤੀ ਤੋਂ ਰਹਿਤ, ਸਾਰਿਆਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਹੈ।
ਕਰਮ ਧਰਮ ਬਹੁ ਸੰਖ ਅਸੰਖ,
ਜਿਹੜੇ ਦੁਨੀਆਂ ਦੇ ਕੋਈ ਕਰਮਾਂ ਵਿੱਚ ਲੱਗੇ ਹੈ, ਨਿਤ ਨਿਤ ਪ੍ਰਾਚਿਤ ਕੋਈ ਧਰਮ ਜੱਗਾਂ ਆਦਿ ਚ ਲੱਗੇ ਹੈ, ਬਹੁਤ ਹੀ ਗਿਣਤੀ ਤੋਂ ਅਣਗਿਣਤ ਜੀਵ ਲੱਗੇ ਹੋਏ ਹੈ।
ਬਿਨ ਭੈ ਭਗਤੀ ਜਨਮ ਬਿਰੰਗ,
ਜਿੰਨਾ ਚਿਰ ਪਰਮੇਸ਼ਰ ਦੀ ਭੈ ਕਰਕੇ ਭਗਤੀ ਨਹੀਂ ਕਰਦੇ ਸਾਰਾ ਜਨਮ ਵਿਅਰਥ ਜਾਂਦਾ ਹੈ, ਲਾਭ ਨੀ ਇਸ ਜਨਮ ਦਾ ਹੁੰਦਾ ਜੀਵਾਂ ਨੂੰ।
ਹਰ ਗੁਣ ਗਾਵ ਹੈ ਮਿਲ ਪਰਮਾਰੰਥ,
ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਪਰਮਾਰਥ ਨਾਲ ਮਿਲ ਜਾਂਦੇ, ਸਾਧ ਸੰਗਤ ਜੀ ਮੁਕਤ ਹੋ ਜਾਂਦੇ ਹਨ।
ਆਪ ਮਰੈ ਮਾਰੇ ਕੀ ਆਪ,
ਉਹ ਜਾਣ ਲੈਂਦੇ ਆਪ ਮਰੈ ਮਾਰੇ, ਆਪ ਹੀ ਜੀਵ ਹੋ ਕੇ ਅਵਿਦਿਆ ਵਿੱਚ ਮਰਦਾ ਰਹਿੰਦਾ ਹੈ, ਤੇ ਮਾਰੇ ਵੀ ਆਪ ਆਪੇ ਹੀ ਕਾਲ ਹੋ ਕੇ ਮਾਰਨ ਵਾਲਾ ਹੈ, ਆਪ ਹੀ ਜੀਵਤ ਭਾਵ ਤੋਂ ਮਰਨ ਵਾਲਾ ਸਿੱਖ ਹੈ, ਮਾਰਨ ਵਾਲਾ ਜੀਵਤ ਭਾਵ ਤੋਂ ਗੁਰੂ ਸਰੂਪ ਹੈ।
ਆਪ ਉਪਾਏ ਸਾਪ ਉਥਾਪ,
ਆਪ ਹੀ ਪੈਦਾ ਕੀਤੇ ਹੈ ਜੀਵ, ਆਪ ਹੀ ਉਹਨੂੰ ਇਸਤ ਕੀਤਾ ਹੈ, ਆਪ ਹੀ ਉਹਨਾਂ ਦੀ ਪਾਲਣਾ ਕਰਦਾ ਹੈ, ਪਾਲਣਾ ਪੋਸਣਾ ਕਰਕੇ ਸਮਾਪਤੀ ਕਰਦਾ ਹੈ। ਆਪ ਉਪਾਏ ਥਾਪ ਉਥਾਪ, ਆਪ ਹੀ ਬ੍ਰਹਮ ਗਿਆਨ ਨੂੰ ਪੈਦਾ ਕਰਦਾ ਹੈ, ਆਪ ਥਾਪੇ ਹੋਏ ਜਿਹੜੇ ਕਾਮ ਕ੍ਰੋਧ ਆਸਰੀ ਸੰਪਦਾ ਉਹਨਾਂ ਨੂੰ ਸਾਫ ਪੱਟ ਦਿੰਦਾ, ਪਰਲੋਂ ਕਰ ਦਿੰਦਾ ਹੈ।
ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ,
ਪਰਮੇਸ਼ਰ ਸ੍ਰਿਸ਼ਟੀ ਤੈਂ ਹੀ ਪੈਦਾ ਕੀਤੀ ਹੈ, ਇਹ ਜੋਤੀ ਸਰੂਪ ਤੂੰ ਹੀ ਸਾਰਿਆਂ ਦੀ ਹਾਲਤ ਨੂੰ ਜਾਣਦਾ, ਸੋ ਜਾਤ ਪਾਤ ਨੂੰ ਜਾਣਦਾ, ਉਤਪਤੀ ਨੂੰ ਜਾਣਦਾ, ਕਿਵੇਂ ਚਾਰ ਖਾਣੀਆਂ ਦੁਆਰਾ ਅੰਡੇ ਜੇ ਸਿਹਤ ਯਕੀਨੀ, ਉਤਪੁਜ ਖਾਣ ਬਹੁਤ ਯਕੀਨੀ, ਇਸ ਪ੍ਰਕਾਰ ਦੀ ਉਤਪਤੀ ਨੂੰ ਵੀ ਤੂੰ ਹੀ ਜਾਣਦਾ। ਸ੍ਰਿਸ਼ਟੀ ਉਪਾਈ ਹੈ ਤੂੰ ਹੇ ਜੋਤੀ, ਇਹ ਤੇਰੀ ਜਾਤ ਪੈਦਾ ਕੀਤੀ ਹੈ, ਤੂੰ ਇਹਦੇ ਕਰਕੇ ਨਹੀਂ ਪੈਦਾ ਹੋਇਆ, ਤੂੰ ਆਪ ਸਦਾ ਸੁਤੰਤਰ ਜੰਮਣ ਮਰਨ ਤੋਂ ਰਹਿਤ ਹੈ।
ਸ਼ਬਦ ਵਿਚਾਰ ਮਿਲਣ ਨਹੀਂ ਭਰਾਤ।
ਇਹ ਭਰਾਵੋ ਜੇ ਸ਼ਬਦ ਬ੍ਰਹਮ ਦੀ ਵਿਚਾਰ ਕਰੋਗੇ ਫੇਰ ਭ੍ਰਾਂਤੀ ਨਾਲ ਨੀ ਕਦੇ ਮਿਲੋਗੇ, ਸਦਾ ਮੁਕਤ ਹੋ ਜਾਓਗੇ। ਭਰਮ ਭ੍ਰਾਂਤੀ ਤੁਹਾਡੀ ਨਿਵਰਤ ਹੋ ਇਦੋਂ ਮਿਸਿਆਤ ਇਦੋਂ ਮਿਸਰ, ਇਹ ਕੀ ਚੀਜ਼ ਹੈ, ਇਹ ਕੀ ਚੀਜ਼ ਹੈ, ਇਹ ਭ੍ਰਾਂਤੀ ਹੈ। ਇਹਨੂੰ ਸਰਪਾ ਇਹ ਜਿਹੜਾ ਪ੍ਰਤੀਤ ਹੋਣਾ ਇਹਦਾ ਨਾਮ ਭਰਮ ਹੈ। ਰੱਸੀ ਵਿੱਚ ਪਈ ਚ ਸਭ ਪ੍ਰਤੀਤ ਹੋਣਾ ਇਹ ਕੀ ਹੈ ਕਿ ਨਿਸ਼ਚੇ ਨਾ ਹੋ ਸਕਣਾ, ਇਹ ਭ੍ਰਾਂਤੀ ਹੈ। ਕਿਉਂ ਮਹਾਰਾਜ ਸਾਹਿਬ ਕਹਿੰਦੇ ਹਨ
ਸ਼ਬਦ ਵਿਚਾਰ ਮਿਲਣ ਨਹੀਂ ਭਰਾ,
ਸ਼ਬਦ ਦੀ ਵਿਚਾਰ ਕਰੋ ਹੇ ਭਰਾਵੋ, ਫਿਰ ਭ੍ਰਾਂਤੀ ਨਾਲ ਮਿਲਣਾ ਨਹੀਂ ਹੋਵੇਗਾ ਪਰਮੇਸ਼ਰ ਨਾਲ। ਭ੍ਰਾਂਤੀ ਦੇ ਜਦੋਂ ਤੁਸੀਂ ਸ਼ਬਦ ਦੀ ਵਿਚਾਰ ਕਰੋਗੇ ਫਿਰ ਭ੍ਰਾਂਤ ਨਹੀਂ ਰਹੇਗੀ, ਤੁਹਾਨੂੰ ਮਿਲਣਾ ਹੋਵੇਗਾ ਪਰਮੇਸ਼ਰ ਦੇ ਨਾਲ।
ਸੂਤਕ ਅਗਨ ਭਖ ਹੈ ਜਗ
ਸਾਈ, ਸੂਤਕ ਜਿਹੜਾ ਅੱਗ ਦੇ ਵਿੱਚ ਜਿੰਨੇ ਭਖ ਭੋਜਨ ਤਿਆਰ ਕਰਦੇ ਹਾਂ ਆਪਾਂ, ਇਹ ਸਾਰਿਆਂ ਚ ਸੂਤਕ ਹੈ। ਕਿਉਂਕਿ ਅਗਨੀ ਦੇ ਜਿਹੜੇ ਤ੍ਰਿਸ਼ੇਣੂ ਹੈ ਵਿਚਾਰ ਤਾਂ ਆਪਣੇ ਛੋਟੇ ਛੋਟੇ ਚੰਗਿਆੜੇ, ਉਹਨਾਂ ਵਿੱਚ ਵੀ ਜੀਵ ਹਨਗੇ, ਉਹ ਅੱਗ ਦੇ ਜੀਵ ਹਨਗੇ। ਇਸ ਪ੍ਰਕਾਰ ਉਹ ਜੰਮਦੇ ਰਹਿੰਦੇ ਚੰਗਿਆੜਿਆਂ ਦੇ ਨਾਲ। ਤੇ ਭਖਾ ਭਖ ਭੋਜਨ ਜਿੰਨਾ ਪਕਾਉਂਦੇ ਹੈ ਉਦੋਂ ਵੀ ਉਹ ਸੂਤਕ ਪਾਚਕ ਬਣੇ ਰਹਿੰਦੇ ਨਾ। ਲੁਗੋ ਹੋਏ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਇਸ ਕਰਕੇ ਜਿੰਨਾ ਜਗਤ ਭਖਾ ਖਾਂਦਾ ਹੈ, ਜਗਤ ਦੇ ਲੋਕ ਪਖਾਉਂਦਾ ਅੱਗ ਦੇ ਵਿੱਚ ਭਖਦੇ ਆ ਪਕਦੇ ਆ ਭੋਜਨ, ਤੇ ਜਗਤ ਖਾਂਦਾ ਹੈ ਉਹ ਸਾਰੇ ਅੱਗ ਹੀ ਅੰਦਰ ਜਖਰਾ ਅਗਨੀ ਭਖਦੀ ਹੈ ਨਾ ਸਾਰਿਆਂ ਦੇ ਖਾਂਦੀ ਹੈ, ਉਹ ਵੀ ਸੂਤਕ ਪਾਚਕ ਬਣਿਆ ਰਹਿੰਦਾ। ਤੇ ਅਗਨੀ ਦਾ ਜਿਹੜਾ ਪਖਾਇਆ ਹੋਇਆ ਪਕਾਇਆ ਹੋਇਆ ਜਿਹੜਾ ਖਾਂਦਾ ਜਗਤ ਸਾਰਾ ਇਹ ਸੂਤਕ ਚਿੰਬੜਿਆ ਹੋਇਆ। ਕ੍ਰਿਸ਼ਨਾ ਦੀ ਅੱਗ ਤੇ ਭਖ ਲਾਉਂਦੇ ਹੈ ਤੇ ਜਗਤ ਕ੍ਰਿਸ਼ਨਾ ਦਾ ਖਾਧਾ ਹੋਇਆ ਸੂਤਕ ਹੀ ਇਹ ਵੀ ਚਿੰਬੜਿਆ ਹੋਇਆ।
ਸੂਤਕ ਜਲ ਥਲ ਸਭ ਹੀ ਥਾ,
ਸੂਤਕ ਬੱਚੇ ਦੇ ਜੰਮਣ ਦੀ ਪਵਿੱਤਰਤਾ ਜਿਹੜੀ ਮੰਨੀ ਹੈ ਲੋਕਾਂ ਨੂੰ ਵੀ ਸੂਤਕ ਸੂਤਕ ਕਰਕੇ ਨਿਖ ਜਾਂਦੇ ਹੈ। ਸੋ ਮਹਾਰਾਜ ਕਹਿੰਦੇ ਸੂਤਕ ਪਵਿੱਤਰਤਾ ਜਿਹੜੀ ਮੰਨੀ ਹੈ ਇਹ ਜਲਾਂ ਚ ਵੀ ਦੇਖ ਲੋ ਮੱਛੀਆਂ ਹੋਰ ਨਿੱਕੇ ਨਿੱਕੇ ਜੀਵ ਪੈਦਾ ਹੁੰਦੇ ਰਹਿੰਦੇ ਹੈ, ਥਲਾਂ ਚ ਟਿੱਡੀਆਂ ਕਿਲੜੀਆਂ ਸਾਰੀਆਂ ਪੈਦਾ ਹੁੰਦੀਆਂ ਰਹਿੰਦੀਆਂ, ਸਭਨਾ ਥਾਵਾਂ ਚ ਭਾਈ ਇਹ ਸੂਤਕ ਚ ਮੜ ਰਿਹਾ ਹੈ।
ਨਾਨਕ ਸੂਤਕ ਜਨਮ ਮਰੀਜੈ,
ਮਹਾਰਾਜ ਕਹਿੰਦੇ ਜੀਵ ਸੂਤਕ ਪਾਦਕ ਜੀ ਜੰਮਦੇ ਤੇ ਮਰਦੇ ਰਹਿੰਦੇ ਹਨ।
ਗੁਰ ਪ੍ਰਸਾਦੀ ਹਰ ਰਸ ਪੀਜੈ,
ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਦੇ ਆਤਮ ਰਸ ਨੂੰ ਭਾਈ ਪੀਣਾ ਕਰੋ, ਰਾਮ ਰਸ ਨੂੰ। ਇਸ ਪ੍ਰਕਾਰ ਮੁਕਤ ਹੋਵਾਂਗੇ, ਹੋਰ ਕੋਈ ਮੁਕਤ ਹੋਣ ਦਾ ਉਪਾਅ ਨਹੀਂ। ਗੁਰਸਿੱਖੋ ਇਹਨਾਂ ਕੀ ਦੋ ਹੀ ਅਸ਼ਤਰੀਆਂ ਮੇਰਾ ਖਿਆਲ ਹੈ ਬਹੁਤ ਹਨਗੀਆਂ।
ਨਾਨਕ ਸੂਤਕ ਜਨਮ ਮਰੀ
ਗੁਰ ਪ੍ਰਸਾਦੀ ਹਰ ਰਸ ਪੀ ਗਏ।
ਰਾਗ ਆਸਾ ਮਹੱਲਾ ਪਹਿਲਾ, ਆਪ ਵਿਚਾਰ ਅਸੂ ਪਰਖੇ ਹੀਰਾ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੰਤਰਯਾਮੀ ਗਰੀਬ ਨਿਵਾਸ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ। ਬਹੁਤ ਸਾਰੇ ਵਿਦਵਾਨ ਆਪ ਜੀ ਦੇ ਨਾਲ ਚਰਚਾ ਕਰ ਰਹੇ ਹਨ। ਕੁਝ ਕਾਂਸੀ ਤੋਂ ਵਿਦਵਾਨ ਆਏ ਹਨ ਜਿਨ੍ਹਾਂ ਪੰਡਤਾਂ ਨੇ ਸੂਤਕ ਦੇ ਬਚਨ ਪੁੱਛੇ ਸਨ, ਉਹਨਾਂ ਨੂੰ ਸੂਤਕ ਦਾ ਉੱਤਰ ਦੇ ਕੇ ਗੁਰੂ ਸਾਹਿਬ ਜੀ ਨੇ ਉੱਤਰ ਕੀਤਾ ਹੈ। ਹੁਣ ਇਹ ਵਿਦਵਾਨ ਜਿਹੜੇ ਹਨ ਕਹਿੰਦੇ ਹਨ ਕਿ ਮਹਾਰਾਜ ਜੋਰੀ ਵਾਲੇ ਗੁਣ ਕਿਸੇ ਪੁਰਸ਼ ਹੈ ਕਿ ਨਹੀਂ, ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਰਾਗ ਆਸਾ ਸਾਹਿਬ ਸਰਾਸੀ ਕਰੇ। ਰਾਗ ਆਸਾ ਮਹੱਲਾ ਪਹਿਲਾ, ਆਪ ਵਿਚਾਰ ਤੂੰ ਪਰਖੇ ਹੀਰਾ। ਕਰਤਾਰਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਬੈਠਿਆਂ ਦੇ ਪਾਸ ਹਜ਼ਾਰਾਂ ਦੀ ਗਿਣਤੀ ਦੇਸਾਂ ਸੰਤਾਂ ਦੇ ਵਿਦਵਾਨ ਪੰਡਿਤ ਅਤੇ ਸੰਨਿਆਸੀ ਬਰਾਗੀ ਅਤੇ ਰਾਗੀ ਆਪਦੇ ਪਾਸ ਆ ਕੇ ਗੋਈਏ ਜੋ ਪੂਰਬ ਦੇ ਵਿੱਚ ਬਾਹਰੇ ਗੋਈਏ ਮਸ਼ਹੂਰ ਮੰਨੇ ਹੈ, ਉਹ ਆ ਕੇ ਮਹਾਰਾਜ ਸਾਹਿਬ ਦੇ ਪਾਸ ਰਾਤ ਆਉਂਦੇ ਤੇ ਆਪਣੀ ਵਿਦਿਆ ਸੁਣਾਉਂਦੇ। ਸਤਿਗੁਰੂ ਜੀ ਸਭਨਾਂ ਦੇ ਕੰਮ ਇਸ ਪ੍ਰਕਾਰ ਦੇਣਗੇ ਬਾਣੀ ਰੱਖਦੇ ਹੋਏ। ਆਪ ਜੀ ਚਾਰ ਹੈ ਸੋ ਪਰਖੇ ਹੀਰਾ, ਇਹ ਭਾਈ ਆਪਣੇ ਸਰੂਪ ਦੀ ਜਿਹੜਾ ਵਿਚਾਰ ਕਰ ਲਵੇ
ਉਹ ਹਰੀ ਹੈ ਹੀਰਾ ਸਾਰਿਆਂ ਚ ਸ਼੍ਰੋਮਣੀ। ਹਰ ਹੀਰਾ ਜਨ ਜੋਹਰੀ ਵੇਖੈ ਮਨ ਦਾ ਹਾਕ, ਜਦ ਹੀ ਪਾਈਐ ਪੈਰ ਖੂ ਤਦ ਹੀਰ ਕੀ ਸਾਖ। ਜਿਹੜਾ ਆਪਣੇ ਆਤਮਾ ਦੀ ਵਿਚਾਰ ਕਰੇ ਉਹ ਹਰੀ ਰੂਪੀ ਹੀਰੇ ਨੂੰ ਪਰਖ ਸਕਦਾ ਹੈ। ਜਿਹਨੂੰ ਆਪਣੇ ਆਤਮਾ ਦਾ ਗਿਆਨ ਨਹੀਂ ਹੈ ਉਹ ਹਰੀ ਦੀ ਪਛਾਣ ਵੀ ਨਹੀਂ ਉਹਨੂੰ ਹੋ ਸਕਦੀ। ਪਹਿਲਾਂ ਤੋਂ ਪਦ ਦੇ ਲੱਖ ਦੀ ਪਛਾਣ ਹੁੰਦੀ ਹੈ, ਫਿਰ ਤਤਪਥ ਤਦ ਤਪ ਦੇ ਤਦ ਪਲ ਦੇ ਲੱਖ ਅਰਸ ਦਾ ਬੋਧ ਹੁੰਦਾ ਹੈ। ਇਸ ਕਰਕੇ ਆਪ ਕਹਿੰਦੇ ਆਪਣੇ ਆਤਮਾ ਵਿੱਚ ਆਪਣੇ ਸਰੂਪ ਦੇ ਗਿਆਨ ਦੁਆਰਾ ਜੋ ਆਪਣਾ ਸਵਿੰਗ ਜੋਤ ਆਨੰਦ ਕੰਮ ਸਹੀਦਾ ਬਿਧੂ ਅਨੁਰੂਪ ਵਾਸਦੇਵ ਦੇ ਵਾਰ ਪਟ ਹੈ ਆਪਣੇ ਰੂਪ, ਐਸੇ ਆਪਣੇ ਆਤਮਾ ਨੂੰ ਵਿਚਾਰ ਲਵੇ ਗੁਰਾਂ ਦੁਆਰਾ ਉਹ ਪਰਖ ਸਕਦਾ ਹਰੀ ਰੂਪ ਹੀਰੇ ਦੇ ਤਾਂ।
ਦ੍ਰਿਸ਼ ਤਾਰੇ ਗੁਰਪੂਰਾ,
ਫਿਰ ਉਸ ਪੁਰਖ ਦੇ ਅੰਦਰ ਏਕਤਾ ਵਾਲੀ ਦ੍ਰਿਸ਼ਟੀ ਆ ਜਾਂਦੀ ਹੈ। ਜੋ ਸਤਿਗੁਰੂ ਜੀ ਕੈਸੇ ਏਕ ਦ੍ਰਿਸ਼ਟ ਏਕਤਾ ਵਾਲੀ ਦ੍ਰਿਸ਼ਟੀ ਕਰਨ ਵਾਲੇ ਹੈ, ਸਭਨਾ ਦੇ ਅਦਵੈਤ ਰੂਪ ਦੀ ਦ੍ਰਿਸ਼ਟੀ ਰੱਖਦੇ ਹੈ, ਕਿਸੇ ਦੀ ਜਾਤ ਪਾਤ ਦਾ ਲਿਹਾਜ਼ ਨਹੀਂ ਕਰਦੇ। ਜੋ ਗੁਰੂ ਸਾਹਿਬ ਦੀ ਸ਼ਰਨ ਆ ਜਾਂਦਾ ਹੈ ਉਹਨਾਂ ਨੂੰ ਏਕਤਾ ਵਾਲੀ ਦ੍ਰਿਸ਼ਟੀ ਦੇ ਨਾਲ ਪੂਰਨ ਸਤਿਗੁਰੂ ਜੀ ਧਾਰ ਦਿੰਦੇ ਹਨ। ਇੱਕੋ ਹੀ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਚ ਵਿਖਾ ਕੇ ਵੀ ਨਿਗਾਹ ਖੋਲ ਦਿੰਦੇ ਹੈ। ਜਿਵੇਂ ਭਾਈ ਘਨੱਈਏ ਦੀ ਨਿਗਾਹ ਕਲਗੀ ਧਰਤੀ ਦੇ ਪ੍ਰਤਾਪ ਨਾਲ ਖੁੱਲੀ ਸੀ, ਉਹ ਸ਼ਾਹੀ ਸੈਨਾ ਚ ਵੀ ਉਵੇਂ ਪਾਣੀ ਪਿਆਉਂਦਾ ਸੀ, ਪਹਾੜੀਆਂ ਦੀ ਸੈਨਾ ਚ ਵੀ ਪਾਣੀ ਪਿਆਉਂਦਾ ਸੀ, ਫਲ ਸਿਰ ਵੀ ਪਾਣੀ ਪਿਆਉਂਦਾ ਸੀ। ਸ਼ਿਕਾਇਤ ਹੋਣ ਤੋਂ ਸਤਿਗੁਰੂ ਸਾਹਿਬ ਦੇ ਪਾਸ ਭਾਈ ਸਾਹਿਬ ਜੀ ਪੇਸ਼ ਹੋਏ ਘਨੱਈਆ ਜੀ, ਇਹਨਾਂ ਨੂੰ ਮਾਰਨ ਕੇ ਭਾਈ ਤੂੰ ਇਸ ਤਰ੍ਹਾਂ ਸਿੰਘ ਸ਼ਿਕਾਇਤ ਕਰਦੇ, ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਆਪ ਤੋਂ ਬਿਨਾਂ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ। ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਭਾਈ ਇਹਨੂੰ ਕੁਝ ਨਾ ਕਿਹਾ ਕਰੋ, ਬੋਲੀ ਚਲਦੀ ਚ ਵੀ ਪਾਣੀ ਪਿਆਇਆ ਕਰੇ, ਆਪਣੀ ਵੱਲੋਂ ਮਲਮ ਦੀ ਡੱਬੀ ਦਿੱਤੀ। ਇਹ ਤਾਂ ਦੁੱਧ ਵਾਰ ਤੋਂ ਰਹਿਣ ਸਾਡੇ ਵਿਆਪਕ ਸਰੂਪ ਨੂੰ ਵੇਖ ਲਿਆ ਹੈ, ਇਸ ਕਰਕੇ ਨਾ ਤੁਰ ਕੇ ਮੈਂ ਗੋਲੀ ਮਾਰਿਆ ਕਰ, ਨਾ ਤੁਹਾਡੀ ਸਾਰਿਆਂ ਨੂੰ ਪਾਣੀ ਪਿਆਉਣਾ ਫਿਰਿਆ ਕਰੇ। ਇਸ ਪ੍ਰਕਾਰ ਏਕਤਾ ਵਾਲੀ ਦ੍ਰਿਸ਼ਟੀ ਗੁਰੂ ਸਾਹਿਬ ਜੀ ਨੂੰ ਬਖਸ਼ ਦਿੰਦੇ ਹੈ, ਉਹਨੂੰ ਪੂਰਨ ਸਤਿਗੁਰੂ ਤਾਰ ਦਿੰਦੇ ਹੈ, ਮੁਕਤ ਕਰ ਦਿੰਦੇ, ਜੰਮਣ ਮਨ ਤੋਂ ਰਹਿਤ ਕਰ ਦਿੰਦੇ ਹਨ।
ਗੁਰ ਮਨ ਮਨ ਤੇ ਮਨ ਧੀਰਾ,
ਜਿਹੜਾ ਗੁਰਸਿੱਖ ਦੇ ਪਾਤਸ਼ਾਹ ਦੀ ਸਿੱਖਿਆ ਨੂੰ ਮੰਨਦਾ ਹੈ ਉਹ ਗੁਰਾਂ ਨੂੰ ਮਨ ਮੰਤਰ ਕਰਕੇ ਮਨ ਧੀਰਜ ਵਾਲਾ ਹੋ ਜਾਂਦਾ। ਜਿਹੜਾ ਮਨ ਵਿਸ਼ਿਆ ਨੂੰ ਵੇਖ ਕੇ ਕਾਲਾ ਪੈ ਕੇ ਡਿੱਗ ਪੈਂਦਾ ਹੈ, ਜਿਵੇਂ ਜਿਸ ਨੇ ਚੋਰ ਨੂੰ ਵੇਖ ਕੇ ਕਹਿਣ ਜਾਂ ਕੌਆ ਨਾਮ ਨੂੰ ਚੀਕ, ਇਸ ਪ੍ਰਕਾਰ ਚੋਗ ਨੂੰ ਵੇਖ ਕੇ ਜਿਵੇਂ ਡਿੱਗ ਪੈਂਦੇ ਤਾਂ ਵੀ ਨਹੀਂ ਜੀਵ, ਉਹ ਭਾਈ ਵਿਸ਼ਿਆ ਰੂਪੀ ਚੋਗ ਨੂੰ ਵੇਖ ਕੇ ਕਾਲੇ ਨਹੀਂ ਪੈਂਦੇ ਉਹਨਾਂ ਦੇ ਮਨ। ਜਦੋਂ ਮਨ ਵਿਸ਼ਿਆਂ ਵੱਲੋਂ ਨਿਰਲੇਪ ਰਹਿਣ ਨੂੰ ਭੀਰਤਾ ਨੂੰ ਪਕੜ ਲੈਂਦਾ ਹੈ, ਇਹ ਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਮੰਨਦਾ ਹੈ, ਤੇ ਸ਼੍ਰੋਮਣੀ ਪਰਮੇਸ਼ਰ ਨੂੰ ਪਾ ਕੇ ਗੁਰਾਂ ਦੇ ਮੰਤਰ ਕਰਕੇ ਸ਼ੁੱਧ ਮਨ ਕਰਕੇ ਅਸ਼ੁੱਧ ਮਨ ਧੀਰਤਾ ਵਾਲਾ ਹੋ ਜਾਂਦਾ ਹੈ। ਜਦੋਂ ਧੀਰਤਾ ਵਾਲਾ ਹੁੰਦਾ ਹੈ ਮਨ, ਉਸ ਵੇਲੇ ਸਾਧ ਸੰਗਤ ਜੀ ਗੁਪਤ ਮਨ ਹੈ, ਉਦੋਂ ਗੁਰੂ ਨੂੰ ਕੀਰਤਨ ਸਰੂਪ ਕਰਕੇ ਮੰਨਦਾ ਹੈ। ਕੀਰਤਨ ਸਰੂਪ ਮੰਨਣੇ ਕਰਕੇ ਮਨ ਤੇ ਉਹ ਸ਼੍ਰੋਮਣੀ ਦਾ ਰੂਪ ਤੇ ਹੋ ਜਾਂਦੇ ਹੈ, ਜਿਹਨਾਂ ਮਨ ਗੁਰਾਂ ਦੇ ਉਪਦੇਸ਼ ਨੂੰ ਮੰਨ ਕਰਕੇ ਧੀਰਤਾ ਵਾਲਾ ਹੋ ਜਾਂਦਾ ਹੈ।
ਐਸਾ ਸਾਹੁ ਸਰਾਫੀ ਕਰੇ,
ਸਤਿਗੁਰੂ ਇੱਛਾ ਹੈ ਭਾਈ ਉਹ ਸਰਾਫੀ ਸਰਾਫ ਜਿਹੜੇ ਹੁੰਦੇ ਆ ਸੋਨੇ ਦੀ ਚਾਂਦੀ ਦੀ ਪਰਖ ਕਰਦੇ ਹੈ, ਗੁਰੂ ਸਾਹਿਬ ਸਾਰਿਆਂ ਦੇ ਹਿਰਦਿਆਂ ਰੂਪੀ ਦੀ ਪਰਖ ਕਰਦੇ ਹੈ ਕਿ ਸ਼ੁੱਧ ਹਿਰਦੇ ਹੈ ਕਿ ਮਲਣ ਹਿਰਦੇ ਹਨ। ਇਹੋ ਜਿਹੇ ਸਤਿਗੁਰੂ ਸ਼ਾਹ ਹਨ ਜੋ ਹਿਰਦਿਆਂ ਰੂਪੀ ਨਗੀਨਿਆਂ ਦੀ ਪਰਖ ਕਰਨ ਦੀ ਜਾਂ ਹਿਰਦੇ ਨੂੰ ਸ਼ੁੱਧ ਰੂਪੀ ਸੋਨੇ ਦੀ ਪ੍ਰੀਖਿਆ ਕਰਨ ਨੂੰ ਸਰਾਫਾਈ ਕਰਦੇ ਹਨ।
ਸਾਚੀ ਨਜ਼ਰ ਏਕ ਲਿਵ ਤਰੈ,
ਸੱਚੀ ਮਹਾਰਾਜ ਸਾਹਿਬ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਕਰਕੇ ਇੱਕ ਰਸ ਲਿਵ ਲਾ ਕੇ ਸਿੱਖ ਨੂੰ ਤਾਰ ਦਿੰਦੇ ਹੈ। ਜਿਨ੍ਹਾਂ ਤੇ ਸੱਚੀ ਗੁਰਾਂ ਨੇ ਗਿਆਨ ਵਾਲੀ ਦ੍ਰਿਸ਼ਟੀ ਪਾਈ ਹੈ ਉਹ ਇੱਕ ਰਸ ਲਿਵ ਲਾ ਕੇ ਆਪ ਕਰ ਜਾਂਦੇ ਹੈ, ਹੋਰ ਉਹਨਾਂ ਨੂੰ ਤਾਰ ਦਿੰਦੇ ਹੈ।
ਰਹਾਉ ਪੂੰਜੀ ਨਾਮ ਨਿਰੰਜਨ ਸਾਰ,
ਸਿੱਖੋ ਸਤਿਗੁਰਾਂ ਦੇ ਪਾਸੋਂ ਜਿਨ੍ਹਾਂ ਨੇ ਸਰਵਾ ਰੂਪੀ ਪੂੰਜੀ ਦੁਆਰਾ ਪਰਮੇਸ਼ੁਰ ਦੇ ਨਾਮ ਦੀ ਪੂੰਜੀ ਖਰੀਦੀ ਹੈ। ਇਹ ਨਿਰੰਜਨ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਲੋਕ ਪ੍ਰਲੋਕ ਵਾਸਤੇ ਪੂੰਜੀ ਸਾਰ ਸ੍ਰੇਸ਼ਟ ਹੈ।
ਨਿਰਮਲ ਸਾਚ ਰਤਾ ਪੈਕਾਰ,
ਜਿਹੜਾ ਭਾਈ ਸੱਚੇ ਨਾਮ ਵਿੱਚ ਰੰਗਿਆ ਉਹ ਨਿਰਮਲ ਹੈ, ਉਹਨੂੰ ਸੱਚ ਜੜ ਦੁੱਖ ਰੂਪ ਮਾਇਆ ਦੀ ਮੈਲ ਨਹੀਂ ਚਿੰਬੜਦੀ। ਉਹਨਾਂ ਨੂੰ ਛਲਨ ਛਿਟਨ ਕੋਟ ਵਿਕਨ ਅਪਰਾਧ ਕਿਲ ਵਿਖ ਮਨ ਇਹ ਮੈਲਾਂ ਵੀ ਨਹੀਂ ਚਿੰਬੜ ਗਈਆਂ, ਐਸਾ ਨਿਰਮਲ ਹੈ ਜੋ ਸੱਚ ਚ ਦਿੱਤਾ ਹੋਇਆ। ਤੇ ਫੇਰ ਕੈਸਾ ਨਿਰਮਲ ਹੈ, ਪੈ ਕਾਰ ਨਾਮ ਚਤਰ ਹੈ, ਉਹ ਮਨ ਮਾਣੀ ਸਰੀਰ ਕਰਕੇ ਚਤਰ ਹੈ, ਆਪਣੇ ਆਪ ਨੂੰ ਬਚਾ ਕੇ ਰੱਖਣ ਵਾਲਾ, ਵਿਕਾਰਾਂ ਤੋਂ ਗੁਣਾਂ ਵਿਚ ਪ੍ਰਵਿਰਤ ਹੋਣ ਵਾਲਾ, ਔਗੁਣਾਂ ਤੋਂ ਬਚਣ ਵਾਲਾ, ਐਸਾ ਪੈਕਾਰ ਚਤਰ ਹੈ।
ਸਿਹਤ ਸਹਿਜ ਘਰ ਗੁਰ ਕਰਤਾਰ,
ਜਿਹੜੇ ਭਾਈ ਸਹਿਜੇ ਮਹਾਰਾਜ ਦੀ ਸਿਫਤੀ ਕਰਦੇ ਰਹਿੰਦੇ ਹੈ, ਉਹਨਾਂ ਨੂੰ ਘਰ ਵਿਚੋਂ ਹੀ ਗੁਰੂ ਅਕਾਲ ਪੁਰਖ ਮਿਲ ਪੈਂਦਾ ਹੈ। ਸਿਫਤ ਸਹਿਜ, ਸਹਿਜ ਸਰੂਪ ਦੀ ਜਿਨ੍ਹਾਂ ਨੂੰ ਸਿਫਤ ਗੁਰਾਂ ਦਿੱਤੀ ਹੈ, ਉਹਨਾਂ ਨੂੰ ਉਹਨਾਂ ਦੇ ਘਰ ਹਿਰਦੇ ਚ ਕਰਤਾਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਗੁਰੂ ਨਾਨਕ ਸਾਹਿਬ ਜੀ ਕਰਤਾਰ ਨੂੰ ਗੁਰੂ ਕਹਿੰਦੇ ਹਨ ਆਪਣਾ, ਉਹ ਗੁਰੂ ਕਰਤਾਰ ਅਕਾਲ ਪੁਰਖ ਜਿਹੜਾ ਸਹਿਜੇ ਸਿਰ ਚ ਰੰਗਿਆ ਹੋਇਆ ਹੈ, ਉਹਨਾਂ ਦੇ ਘਰ ਹਿਰਦੇ ਵਿਚ ਹੀ ਪ੍ਰਗਟ ਹੈ।
ਆਸਾ ਮਨਸਾ ਸਬਦ ਜਲਾਏ,
ਜਿਹੜੀ ਆਸਾ ਦੀਰਘ ਕਾਲ ਤੱਕ ਇੱਕ ਇੱਛਾ ਬਣੀ ਰਹਿਣੀ ਕਿ ਮੈਨੂੰ ਇਹ ਚੀਜ਼ ਪ੍ਰਾਪਤ ਹੋ ਜੇ, ਤੇ ਮਨਸਾ ਬੁੱਧੀ ਦੇ ਅੰਦਰ ਜਿਹੜੀ ਆਸਾ ਹੈ, ਮਨਸਾ ਨਾਮ ਵਾਸ਼ਨਾ ਦਾ, ਮਿੰਟ ਸਕਿੰਟ ਚ ਨਵੀਂ ਤੋਂ ਨਵੀਂ ਜਿਸ ਪਦਾਰਥ ਦੀ ਪਹਿਲਾਂ ਇੱਛਾ ਉਹ ਪ੍ਰਾਪਤ ਹੋਵੇ ਤੋਂ ਫਿਰ ਵਾਸ਼ਨਾ ਹੋਰ ਪਦਾਰਥ ਦੀ ਫੁਰਦੀ ਰਹਿਣੀ, ਐਸੀ ਜਿਹੜੀ ਸੁਰਗਤ ਲੋਕ ਈਖਣਾ ਤੀਨੀ ਮਨਸ਼ਾ ਹੈ। ਇਹ ਆਸਾ ਦੁਨੀਆਂ ਦੀ, ਇਹ ਮਨਸਾ ਵਾਸ਼ਨਾ ਪਦਾਰਥਾਂ ਦੀ ਸਬਦ ਦੀ ਕਮਾਈ ਕਰਕੇ ਇਹਨੂੰ ਜਲਾਵੇ, ਜਾਲ ਦੇਵੇ, ਨਿਵਰਤ ਕਰ ਦੇਵੇ।
ਰਾਮ ਨਾਰਾਇਣ ਕਹਿ ਕਹਾਏ,
ਇਸ ਪ੍ਰਕਾਰ ਮਹਾਰਾਜ ਕਹਿੰਦੇ, ਗੁਰੂ ਮਹਾਰਾਜ ਸਾਹਿਬ ਆਪ ਰਮੰਤੀ ਰਾਮਾ ਰਮਿਆ ਹੋਇਆ, ਜੋ ਰਾਮ ਹੈ ਉਸ ਨਾਰਾਇਣ ਦਾ ਰਾਮ ਦਾ ਰੂਪ ਹਨ। ਸੱਚੇ ਪਾਤਸ਼ਾਹ ਆਪ ਰਾਮ ਦਾ ਸਰੂਪ ਹੋ ਕੇ ਨਾਰਾਇਣ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਹਨ, ਤੇ ਸਿੱਖ ਦੇ ਪਾਸੋਂ ਕਹਾ ਦਿੰਦੇ ਹੈ, ਐਡੇ ਉਪਕਾਰੀ ਸਤਿਗੁਰੂ ਹੈ ਆਪ ਕੁਮਾਰ ਅਵਰਾਮ ਉਪਦੇਸ਼ ਰਾਮ ਨਾਰਾਇਣ ਕਹਿ ਕਹਾਏ। ਸਤਿਗੁਰੂ ਜੀ ਉਪਦੇਸ਼ ਦੇ ਸਿੱਖ ਰਾਮ ਜੋ ਰਮਿਆ ਹੋਇਆ ਨਰਾਂ ਨਰਾਂ ਜਿਹਦਾ ਐਨ ਘਰ ਹੈ, ਉਸ ਦੇ ਤਾਂ ਹੀ ਕਹਿਣਾ ਕਰ, ਤੇ ਹੋਰ ਨਾ ਮਲਾਪੀਆਂ ਅਧਿਕਾਰੀਆਂ ਤਾਂ ਹੀ ਕਹਾਉਣਾ ਕਰ।
ਗੁਰ ਤੇ ਵਾਟ ਮਹਿਲ ਘਰ ਪਾਏ,
ਗੁਰਾਂ ਦੁਆਰਾ ਭਾਈ ਵਾਟ ਮਹਿਲ ਘਰ ਪਾਏ, ਘਰ ਸਰੀਰ ਦੇ ਅੰਦਰ ਹੀ ਜਿਹੜਾ ਮਹਲ ਸਰੂਪ ਆ, ਸਤ ਸਰੂਪ, ਉਹਦਾ ਵਾਟ ਰਸਤਾ ਇਹ ਗੁਰਾਂ ਤੋਂ ਘਰ ਵਿਚੋਂ ਹੀ ਪਾ ਲੈਂਦਾ ਹੈ, ਜਾਂ ਗੁਰਾਂ ਦੇ ਮਹਲ ਸਰਵ ਸੰਗਤ ਰੂਪੀ ਮਹਲ ਦੁਆਰਾ ਜਿਹੜਾ ਭਗਤੀ ਦੇ ਵਾਟ ਰਸਤੇ ਨੂੰ ਪਾਉਂਦਾ ਹੈ, ਉਹ ਘਰ ਸਰੂਪ ਪਰਮੇਸ਼ਰ ਦੇ ਨੂੰ ਪਾ ਲੈਂਦਾ ਹੈ। ਗੁਰ ਕੇ ਵਾਟ ਮਹਿਲ ਘਰ ਪਾਏ, ਗੁਰਾਂ ਦੁਆਰਾ ਭਗਤੀ ਦੇ ਵਾਟ ਰਸਤੇ ਦੁਆਰਾ ਮਹਲ ਕਿਰਿਆ ਪਦ ਰੂਪ ਘਰ ਸਤ ਸਰੂਪ ਰੂਪ ਨੂੰ ਪਾ ਲੈਂਦਾ ਹੈ।
ਕਾਂਚਨ ਕਾਇਆ ਜੋ
ਇਹ ਮਹਲ ਕੇ ਘਰ ਦੋਹਾਂ ਨੂੰ ਔਂਕੜ ਹੈ, ਇਸ ਕਰਕੇ ਵੱਖੋ ਵੱਖਰੇ ਪਦ ਹੈ। ਮਹਲ ਕਿਰਿਆ ਪਦ ਸਮਝ ਲਓ ਤੇ ਘਰ ਸਰੂਪ ਸਮਝ ਲਓ, ਕਿਉਂ ਤੁਰਿਆ ਪਦ ਨੂੰ ਤੇ ਸਤ ਸਰੂਪ ਨੂੰ ਗੁਰਾਂ ਦੁਆਰਾ ਹੀ ਪਾ ਲੈਂਦਾ ਹੈ।
ਕਾਂਚਨ ਕਾਇਆ ਜੋਤ ਅਨੂਪ,
ਕਾਂਚਨ ਕਾਇਆ ਜੋਤ ਅਨੂਪ, ਜਿਨ੍ਹਾਂ ਦੀ ਬੁੱਧ ਸਾਧ ਸੰਗਤ ਜੀ ਕਾਂਚਨ ਵਰਗੀ ਸ਼ੁੱਧ ਹੈ, ਸ਼ੁੱਧ ਬੁੱਧ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ, ਸ਼ੁੱਧ ਕਾਂਚਨ ਵਰਗੀ ਬੁੱਧ ਹੈ, ਜਿਨ੍ਹਾਂ ਦੇ ਅੰਦਰ ਮੈਲ ਨੀ ਮਲ ਵਖੇ ਪਾਵਕਾਂ ਦੀ, ਐਸੀ ਕਾਇਆ ਬੁੱਧ ਕਾਂਚਨ ਵਰਗੀ ਉਹਨਾਂ ਦੀ ਦੇਹ, ਕਾਂਚਨ ਕਾਇਆ ਕੋਟਗੜ ਵਿਚ ਹਰ ਹਰ ਸਿੱਧਾ, ਜਿਨ੍ਹਾਂ ਦੇ ਹਰ ਹਰ ਪਰਮੇਸ਼ਰ ਅੰਦਰ ਸਿੱਧ ਹੋਏ ਹਨ, ਉਹ ਸੋਨੇ ਦੇ ਕਿਲੇ ਵਰਗੀ ਕਾਇਆ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਨਾਂ ਦੀ ਬੁੱਧ ਜਿਹੜੀ ਕਾਂਚਨ ਵਰਗੀ ਸ਼ੁੱਧ ਹੈ, ਤੇ ਉਹਨਾਂ ਦੇ ਅੰਦਰ ਜੋਤੀ ਪਰਮੇਸ਼ੁਰ ਪ੍ਰਕਾਸ਼ ਰੂਪ ਉਪਮਾ ਤੋਂ ਰਹਿਤ ਪ੍ਰਗਟ ਹੋਇਆ ਹੈ। ਜਿਨ੍ਹਾਂ ਦੀ ਸ਼ੁੱਧ ਬੁੱਧੀ ਹੈ ਸੋਨੇ ਵਰਗੀ, ਉਹਨਾਂ ਨੂੰ ਜੋਤੀ ਉਪਮਾ ਤੋਂ ਰਹਿਤ ਪਰਮੇਸ਼ੁਰ ਪ੍ਰਕਾਸ਼ ਨੂੰ ਪ੍ਰਾਪਤ ਹੋਇਆ ਹੈ, ਇਹ ਬੁੱਧ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ।
ਫਿਰ ਪਵਨ ਦੇਵਾ ਸਗਲ ਸਰੂਪ,
ਜਦੋਂ ਕੰਚਨ ਵਰਗੀ ਸ਼ੁੱਧ ਕਾਇਆ ਹੋ ਜਾਂਦੀ ਹੈ, ਜੋਤੀ ਸਰੂਪ ਦਾ ਉਪਮਾ ਤੋਂ ਰਹਿਤ ਪ੍ਰਕਾਸ਼ ਹੁੰਦਾ ਹੈ, ਉਹ ਕਿਹਾ ਜਾ ਪ੍ਰਕਾਸ਼ ਹੈ ਕਿਰ ਪਵਨ ਦੇਵਾ, ਤਿੰਨਾਂ ਭਵਨਾਂ ਦਾ ਜਾਗਰ ਸੁਪਨ ਸੁਖੋਵਤ ਦਾ ਦੇਵਾ ਪ੍ਰਕਾਸ਼ ਹੈ, ਅਤੇ ਸਵਰਗ ਲੋਕ ਮਾਤ ਲੋਕ ਪਤਾਲ ਆਦਿਕਾਂ ਦਾ ਦੇਵਾ ਰਾਜਾ ਹੈ। ਸਗਲ ਸਰੂਪ ਸਾਰੇ ਸਰੂਪ ਉਸ ਦਿਨ ਧਾਰੇ ਹੈ, ਸਾਰੇ ਸਰੂਪਾਂ ਦਾ ਪ੍ਰਕਾਸ਼ਕ ਹੈ। ਆ ਬੀਬੀ ਬੱਚੇ ਨੂੰ ਫਿਰ ਪੜੇ ਵੀ ਆ,
ਤੂੰ ਧਨ ਪੱਲੇ ਸਾਚਾ ਖੂਤ,
ਸਾਡੇ ਮਹਾਰਾਜ ਦਾ ਨਾਮ ਰੂਪੀ ਧਨ ਪੱਲੇ ਹਿਰਦੇ ਦੇ ਅੰਦਰ ਹੈ, ਇਹ ਐਸਾ ਨਾਮ ਰੂਪੀ ਧਨ ਅਖੁੱਟ ਹੈ ਜਿਹੜਾ ਕਦੇ ਮੁਗਲਾ ਨੀ ਟੋਟਾ ਨੀ ਆਉਂਦਾ ਹੈ।
ਪੰਜ ਤੀਨ ਨਵ ਚਾਰ ਸਮਾਵ,
ਜਿਨ੍ਹਾਂ ਦੇ ਆਪ ਸਾਹਿਬ ਸਿੰਘ ਜੀ ਪੰਜੇ ਕਾਮ ਕਰੋ ਲੋ ਮੋਹਨਕਾਰ, ਤੇ ਤਿੰਨੇ ਗੁਣ ਤੇ ਨੌ ਗੋਲਕਾਂ ਇਹ ਚਾਰੇ ਅੰਤਰ ਕਰਨ ਇਹਨਾਂ ਦੇ ਵਿਸ਼ੇ ਜਿਹੜੇ ਸਮਾਜਾਂ ਦੇ ਲੈ ਹੋ ਜਾਂਦੇ ਹਨ। ਧਾਰਨ ਗਗਨ ਪੰਜ ਤੀਨ ਨਾਲ ਚਾਰ ਸਮਾਵ ਹੈ ਜਿਨ੍ਹਾਂ ਦੇ ਪੰਜਾਂ ਤੱਤਾਂ ਦੀ ਧਾਰਨਾ ਤਿੰਨੇ ਆਸੀ ਭਾਂਤੀ ਪ੍ਰੇਤਾ ਰੂਪ ਤੇ ਨਵੇਂ ਨਵਦਾ ਭਗਤੀ ਤੇ ਚਾਰੇ ਅਵਸਥਾ ਜਿਹੜੀਆਂ ਹਨ ਤੱਤੂ ਚਾਰੇ ਜੋ ਵਿਰਾਗ ਵੇਖੜ ਸੰਤੀ ਮੋਖ ਇੱਛਾ ਇਹ ਚਾਰੇ ਸਮਾ ਜਾਂਦੇ ਜਿਨ੍ਹਾਂ ਦੇ ਅੰਦਰ ਮਿਲ ਜਾਂਦੇ ਹਨ ਗੁਣ ਉਹਨਾਂ ਦੇ ਫਿਰ ਪੰਚ ਚੇਤਨ ਪਰਮੇਸ਼ਰ ਤਿੰਨੇ ਅਵਸਥਾ ਦਾ ਸਾਖੀ ਜਿਹੜਾ ਹੈ ਇਹ ਨਵ ਚਾਰ ਸਮਾਏ ਨਵਾਂ ਖੰਡਾਂ ਦੇ ਅੰਦਰ ਸਮਾਇਆ ਹੋਇਆ ਚਾਰੇ ਦਿਸ਼ਾ ਦੇ ਅੰਦਰ ਉੱਤਰ ਦੱਖਣ ਪੂਰਬ ਪੱਛਮ ਵਿੱਚ ਉਹ ਮਿਲਿਆ ਹੋਇਆ ਦਿਸ ਪੈਂਦਾ ਹੈ। ਪੰਜ ਤੀਨ ਨਵ ਚਾਰ ਸਮਾਵ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਪੰਜਾਂ ਤੱਤਾਂ ਦੀ ਧਾਰਨਾ ਜਿਹਨਾਂ ਦੇ ਅੰਦਰ ਸਮਾ ਜਾਂਦੀ ਹੈ ਅਤੇ ਤੀਨ ਅਸਲੀ ਭਾਂਤੀ ਪ੍ਰੇਤਾ ਰੂਪ ਤਿੰਨ ਜਾਂ ਸੱਚੇ ਨੰਦ ਰੂਪ ਤਿੰਨੇ ਇਹ ਨਵ ਚਾਰ ਸਮਾਵ ਹੈ ਨਵ ਦਾ ਭਗਤੀ ਜਿਹਨਾਂ ਦੇ ਅੰਦਰ ਸਮਾ ਜਾਂਦੀ ਹੈ ਤੇ ਚਾਰੇ ਉਹਨਾਂ ਦੇ ਅੰਤਾਕਰਨਾਂ ਦੇ ਅਮਾਨ ਵੀ ਸਮਾ ਜਾਂਦੇ ਹੈ ਲੈ ਹੋ ਜਾਂਦੇ ਹੈ ਇਸ ਪ੍ਰਕਾਰ ਪੰਜਾਂ ਤੱਤਾਂ ਚ ਵੀ ਉਹਨੂੰ ਵਿਆਪਕ ਜਾਣ ਲੈਂਦੇ ਹੈ ਤਿੰਨਾਂ ਲੋਕਾਂ ਚ ਵੀ ਉਸ ਨੂੰ ਪ੍ਰਕਾਸ਼ਤਾ ਸਮਝ ਲੈਂਦੇ ਹੈ ਨਵਾਂ ਖੰਡਾਂ ਦਾ ਵੀ ਉਹ ਅਧਿਸ਼ਠਾਨ ਸਰੂਪ ਹੈ ਇਹ ਚਾਰ ਸਮਾਇਆ ਚਾਰੇ ਦਿਸ਼ਾ ਵਿਚ ਵੀ ਉੱਤਰ ਦੱਖਣ ਪੂਰਬ ਪੱਛਮ ਚ ਉਹ ਹੀ ਸਮਾਇਆ ਹੋਇਆ ਹੈ ਮਿਲਿਆ ਹੋਇਆ ਹੈ।
ਧਰਨ ਗਗਨ ਕਾਲ ਧਾਰ ਰਹਾ
ਧਰਤੀ ਚ ਵੀ ਉਹ ਹੀ ਹੈ ਆਕਾਸ਼ ਵਿਚ ਵੀ ਉਹ ਹੈ ਸਾਰਿਆਂ ਚ ਕਦਾ ਆਪਦੀ ਸ਼ਕਤੀ ਰੱਖ ਕੇ ਸਾਰਿਆਂ ਨੂੰ ਆਪਦੇ ਧਾਰ ਆਸਰੇ ਰਹਾਵੇ ਰੱਖਦਾ ਹੈ ਐਸਾ ਉਹ ਪਰਮੇਸ਼ਰ ਹੈ। ਧਰਨ ਗਗਨ ਕਲ ਧਾਰ ਰਹਾ ਹੈ ਧਰਨ ਬੁੱਧੀ ਦੇ ਅੰਦਰ ਗਗਨ ਹਿਰਦੇ ਦੇ ਅੰਦਰ ਜਿਸ ਪਰਮੇਸ਼ਰ ਦੀ ਕਲਾ ਧਾਰੀ ਹੋਈ ਹੈ ਉਸ ਦੇ ਵਿਚ ਤੁਸੀਂ ਬਿਰਤ ਨੂੰ ਟਿਕਾ ਕੇ ਰਹਾਵੇ ਰੱਖਣਾ ਕਰੇ। ਧਰਨ ਭੂਮਾ ਰੂਪ ਬ੍ਰਹਮ ਜੋ ਹੈ ਸਾਰਿਆਂ ਦੇ ਅੰਦਰ ਅਤੇ ਗਗਨ ਜੋ ਚਿਦਾ ਆਕਾਸ਼ ਵਿਆਪਕ ਹੈ ਆਪਦੀ ਕਲਾ ਸ਼ਕਤੀ ਨੂੰ ਧਾਰ ਕੇ ਸਾਰਿਆਂ ਦੇ ਵਿਚ ਰਹਾਵੇ ਆਪਣੇ ਆਪ ਨੂੰ ਰੱਖ ਰਿਹਾ ਹੈ ਉਹਦੇ ਵਿਚ ਸਿੱਖ ਧਰਨ ਬੁੱਧੀ ਚ ਨਿਮਰਤਾ ਧਾਰ ਕੇ ਗਗਨ ਆਕਾਸ਼ ਚਿਦਾ ਆਕਾਸ਼ ਦੇ ਗੋਲ ਸਹਿਤ ਹੋ ਕੇ ਕੱਲ ਸ਼ਾਂਤੀ ਨੂੰ ਧਾਰ ਕੇ ਉਸ ਵਿਚ ਸਥਿਤ ਹੋ ਰਵੇ।
ਬਾਹਰ ਜਾਤੂ ਉਲਟ ਪਰਾ
ਜਿਹੜਾ ਮਨ ਬਾਜ ਮੁੱਖ ਹੋ ਕੇ ਪਦਾਰਥਾਂ ਵੱਲ ਨੂੰ ਜਾਂਦਾ ਹੈ ਸੰਸਾਰ ਵੱਲ ਜਾਂਦਾ ਹੈ ਇਹਨੂੰ ਹਟਾ ਕੇ ਪਰਮੇਸ਼ਰ ਦੀ ਤਰਫ ਨੂੰ ਪਰਾਵੇ ਪਹੁੰਚਾਉਣਾ ਕਰੇ ਪ੍ਰਾਪਤ ਕਰੇ।
ਮੂਰਖ ਹੋਏ ਨਾ ਆਖੀ ਸੁਝੈ
ਦੇਖੋ ਭਾਈ ਸਤਿਗੁਰੂ ਮਹਾਰਾਜ ਸਾਹਿਬ ਪਰਮ ਪਵਿੱਤਰ ਉਪਦੇਸ਼ ਦਿੰਦੇ ਹੈ ਜਿਹੜਾ ਮੂਰਖ ਪੁਰਖ ਹੁੰਦਾ ਹੈ ਉਹ ਮੂਰਖ ਹੋ ਜੇ ਮੁਗਧ ਅਹੰਕਾਰ ਮਰਨਾ ਆਪਦੇ ਅਭਿਆਨ ਤੇ ਮੁਗਧ ਪੁਣਾ ਰੱਖਦੇ ਹੈ ਐਸੇ ਜਿਹੜੇ ਮੂਰਖ ਆਖੀ ਹੋਈ ਗੁਰਾਂ ਦੀ ਸਿੱਖਿਆ ਉਹਨਾਂ ਨੂੰ ਸੂਝਾ ਦਿਸਦੀ ਨਹੀਂ ਹੈ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਵੇਖ ਨਹੀਂ ਸਕਦੇ ਆਪਣੇ ਸਰੂਪ ਨੂੰ। ਜਿਹੜਾ ਮੂਰਖ ਹੋਵੇ ਉਹ ਨਹੀਂ ਆਖੀ ਹੋਈ ਉਸ ਨੂੰ ਦਿਸਦੀ ਦੀ ਸਿੱਖਿਆ ਸਮਝ ਲੈਣੀ ਹੈ ਅੱਖਾਂ ਨਾਲ ਵੀ ਦਿਸਦਾ ਨਹੀਂ ਹੈ ਮਨ ਬੁੱਧ ਰੂਪੀ ਅੱਖਾਂ ਨਾਲ ਦੇਖ ਨਹੀਂ ਸਕਦੇ ਬਾਹਰ ਦੀਆਂ ਅੱਖਾਂ ਹੁੰਦੀਆਂ ਦੇਖ ਕੇ ਲੱਸੀ ਦੇ ਦੁੱਧ ਨੂੰ ਇੱਕੋ ਹੀ ਸਮਝ ਲੈਂਦੇ ਹੈ ਭੇਡ ਕਾਲੀ ਨੂੰ ਤੇ ਮੈਂ ਕਾਲੀ ਨੂੰ ਇੱਕੋ ਹੀ ਸਮਝ ਲੈਂਦੇ ਹੈ ਕਿਵੇਂ ਕਾਮ ਭੇਨ ਨੂੰ ਤੇ ਗਵੇ ਨੂੰ ਇੱਕੋ ਹੀ ਸਮਝ ਲੈਂਦੇ ਹਨ ਇਹੋ ਜਿਹੇ ਮੂਰਖ ਜਿਹੜੇ ਪੁਰਖ ਆ ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਮੂਰਖ ਹੋਏ ਨਾ ਆਖੀ ਸੂਝੈ ਜਿਹੜਾ ਮੂਰਖ ਹੁੰਦਾ ਹੈ ਉਹਨੂੰ ਧੌਲੇ ਚਿੱਟੇ ਦੁੱਧ ਤੇ ਲੱਸੀ ਇੱਕੋ ਜਿਹੇ ਪ੍ਰਤੀਤ ਹੁੰਦੇ ਹੈ ਇਸੇ ਪ੍ਰਕਾਰ ਮੂਰਖ ਹੋਏ ਨਾ ਆਖੀ ਸੂਝੈ ਮੂਰਖ ਜਿਹੜਾ ਸਮਝ ਆਦਮੀ ਹੈ ਉਹਨੂੰ ਗੁਰਾਂ ਦੀ ਸਿੱਖਿਆ ਆਖੀ ਹੋਈ ਜਿਹੜੀ ਹੈ ਉਹ ਸਿੱਖਿਆ ਦੁਆਰਾ ਬ੍ਰਹਮ ਨਹੀਂ ਸਾਰਿਆਂ ਸੂਝਾ ਦਿਸਦਾ ਇਸ ਕਰਕੇ ਕੀ ਕਾਰਨ ਹੈ ਕਹਿੰਦੇ ਮੂਰਖਤਾ ਹੀ ਉਹਦੇ ਅੰਦਰ ਪ੍ਰਧਾਨ ਹੋਈ ਹੈ ਇਸ ਕਰਕੇ ਆਖੀ ਹੋਈ ਜਿਹੜੀ ਸਿੱਖਿਆ ਹੈ ਮਨ ਬੁੱਧ ਰੂਪੀ ਨੇਤਰਾਂ ਵਿੱਚ ਉਹਨੇ ਸੂਝ ਵਿਚਾਰ ਦੀ ਨਿਗਾਹ ਨਹੀਂ ਹੈ ਇਸ ਕਰਕੇ ਦਿਸਦਾ ਨਹੀਂ ਹੈ।
ਜਿਹਵਾ ਰਸ ਨਹੀਂ ਕਹਿਆ ਬੁਝੈ
ਉਹਨਾਂ ਦੀ ਜ਼ਬਾਨ ਵਿੱਚ ਪ੍ਰੇਮ ਰੂਪੀ ਰਸ ਨਹੀਂ ਰਸਨਾ ਜਬ ਬੋਲੇ ਤਾਂ ਠੀਕ ਬੇਰਸੀ ਦੇ ਵਚਨ ਕੱਢਦੇ ਹਨਗੇ ਰਸ ਪ੍ਰੇਮ ਨਹੀਂ ਉਹਨਾਂ ਦੀ ਜ਼ਬਾਨ ਚ ਨਾ ਕਹਿਆ ਬੁਝੈ ਕਿਹਾ ਹੋਇਆ ਉਪਦੇਸ਼ ਉਹ ਬੁਝੈ ਸਮਝਦਾ ਨਹੀਂ ਹੈ ਅਤੇ ਜੇ ਕੋਈ ਅਧਿਕਾਰੀ ਉਹਨੂੰ ਕਹੇ ਬੁਝੇ ਪੁੱਛੇ ਤਾਂ ਕਹਿ ਨਹੀਂ ਸਕਦਾ ਬੁਝਿਆ ਪੁੱਛਿਆ ਦੱਸ ਨਹੀਂ ਸਕਦਾ ਕਿਉਂਕਿ ਜ਼ਬਾਨ ਤੇ ਰਸ ਨਹੀਂ ਬੇਰਸੀ ਵਾਲੀਆਂ ਗੱਲਾਂ ਕਰਨ ਜਾਣਦਾ ਕਹਿ ਹੋਇਆ ਮਹਾਤਮਾ ਦਾ ਉਹਦੇ ਬੁਝਿਆ ਸਮਝਦਾ ਨਹੀਂ ਹੈ ਪੁੱਛਦਾ ਨਹੀਂ ਹੈ ਉਹਨਾਂ ਤੋਂ।
ਬਿਰਖਾ ਮਾਤਾ ਜਗ ਸਿਉ ਲੂਝੈ
ਉਹ ਤਾਂ ਭਾਈ ਵਿਸ਼ਿਆਂ ਵਿੱਚ ਹੀ ਹਰ ਵਕਤ ਮਸਤ ਹੋਇਆ ਹੋਇਆ ਇਸ ਕਰਕੇ ਜਗ ਜਿਹੜਾ ਜੀਵ ਹੈ ਇਹ ਵਿਸ਼ਿਆਂ ਦੇ ਸਾਹ ਸੰਸਾਰ ਦੇ ਨਾਲ ਹੀ ਲੂਝਾ ਲੜਦਾ ਰਹਿੰਦਾ ਹੈ, ਲੂਝਾ ਪਦਾਰਥਾਂ ਨੂੰ ਚਾਹੁੰਦਾ ਰਹਿੰਦਾ ਦੁਨੀਆਂਦਿਆਂ ਨੂੰ।
ਉੱਤਮ ਸੰਗਤ ਉੱਤਮ ਹੋਵੇ,
ਇਹ ਤਾਂ ਹੈ ਮੂਰਖਾਂ ਦੀ ਕੁਸੰਗਤ ਦਾ ਜਿਹੜਾ ਬੁਰਾ ਫਲ ਹੈ। ਜਿਹੜਾ ਉੱਤਮ ਸੰਗਤ ਗੁਰਮੁਖਾਂ ਦੀ ਸੰਗਤ ਕਰਦਾ, ਜਿਹੜੇ ਉਹ ਗੁਰਮੁਖਾਂ ਉੱਤਮ ਪੁਰਸ਼ਾਂ ਦੀ ਸੰਗਤ ਕਰਕੇ ਗੁਰਮੁਖ ਨਾਮ ਦਾਨ ਇਸ਼ਨਾਨ, ਉਹ ਉੱਤਮ ਜੀਵਨ ਵਾਲਾ ਬਣ ਜਾਂਦਾ, ਲਾਇਕ ਜੀਵਨ ਵਾਲਾ ਬਣ ਜਾਂਦਾ ਹੈ।
ਗੁਣ ਕਉ ਧਾਵੈ ਆਵਗਣ ਧੂਵੈ,
ਗੁਣਾਂ ਦੇ ਧਾਰਨ ਵਾਸਤੇ ਦੌੜਦਾ ਹੈ ਤੇ ਆਵਗਣਾਂ ਦੇ ਤਾਈ ਨਾਮ ਰੂਪੀ ਜਲ ਦੇ ਨਾਲ ਪ੍ਰੇਮ ਰੂਪੀ ਪਾਣੀ ਪਾ ਪਾ ਕੇ ਨਾਮ ਦਾ ਸਗੂਨ ਲਾ ਕੇ ਨਿਸ਼ਚੇ ਰੂਪੀ ਪਰਦੇ ਤੇ ਰੱਖ ਰੱਖ ਕੇ ਸਭ ਸੰਗਤ ਰੂਪੀ ਘਾਟ ਤੇ ਜਾ ਕੇ ਔਗਣਾਂ ਨੂੰ ਧੋ ਲੈਂਦਾ ਹੈ, ਆਪਣਿਆਂ ਨੂੰ ਮੇਟ ਲੈਂਦਾ ਹੈ।
ਬਿਨ ਗੁਰ ਸੇਵੇ ਸਹਿਜ ਨਾ ਹੋਵੇ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਟਹਿਲ ਕਰੀ ਤੋਂ ਬਗੈਰ ਕਿਸੇ ਨੂੰ ਸਹਿਜ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਤੇ ਬਿਨਾਂ ਗੁਰੂ ਸਾਹਿਬ ਦੀ ਸੇਵਾ ਕਰੀ ਤੋਂ ਬਿਨ ਗੁਰ ਸੇਵੇ ਸਹਿਜ ਗਿਆਨ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ ਹੈ ਸਰੂਪ ਦਾ।
ਹੀਰਾ ਨਾਮ ਜਵੇਹਰ ਲਾਲ,
ਦੇਖੋ ਭਾਈ ਪਰਮੇਸ਼ਰ ਦਾ ਨਾਮ ਹੀ ਹੀਰਾ ਹੈ ਤੇ ਜਵੇਹਰ ਤੇ ਲਾਲ ਆਦਿਕ।
ਮਨ ਮੋਤੀ ਹੈ ਤਿਸ ਕਾ ਮਾਲ,
ਜਿਹੜਾ ਮਨ ਸ਼ੁੱਧ ਹੋਇਆ ਮੋਤੀ ਵਰਗਾ ਉਹਦਾ ਇਹ ਮਾਲ ਹੈ। ਹੀਰਾ ਪਰਮੇਸ਼ਰ ਦਾ ਨਾਮ, ਜਵੇਹਰ ਗਿਆਨ, ਲਾਲ ਪ੍ਰੇਮ, ਜਿਨ੍ਹਾਂ ਦੇ ਮਨ ਅੰਦਰ ਮੋਤੀ ਵਿਰਾਗ ਹੈ, ਮੋਤੀ ਵਾਂਗੂ ਉਜਲ ਹੈ, ਉਹਨਾਂ ਨੂੰ ਇਹ ਸੱਚੇ ਪਾਤਸ਼ਾਹ ਨੇ ਮਾਲ ਦਿੱਤਾ ਹੈ ਸਭ ਗੁਣਾਂ ਦਾ। ਬਾਕੀ ਦਿਆਂ ਦਾ ਅੰਦਰ ਖਜ਼ਾਨਾ ਦੱਬਿਆ ਹੀ ਰਹਿੰਦਾ, ਉਹ ਪੁਰਖ ਜਾਣ ਨਹੀਂ ਸਕਦੇ ਹਨ। ਹੀਰਾ ਨਾਮ, ਹੀਰਾ ਜੋ ਹੈ ਹਰੀ, ਉਹਦਾ ਨਾਮ ਹੀ ਜਵੇਹਰ ਗਿਆਨ ਹੈ, ਉਹਦਾ ਨਾਮ ਹੀ ਲਾਲ ਪ੍ਰੇਮ ਹੈ, ਅਤੇ ਮਨ ਜਿਨ੍ਹਾਂ ਦਾ ਮੋਤੀ ਵਰਗਾ ਸ਼ੁੱਧ ਹੈ, ਇਹ ਗੁਣ ਸਾਰੇ ਉਹਨਾਂ ਨੂੰ ਮਾਲ ਪ੍ਰਾਪਤ ਹੋਇਆ ਹੈ। ਹਾਥੀ ਘੋੜੇ ਦੀ ਨਹੀਂ, ਸਰਵਣ ਗਿਆਨ ਘੋੜਿਆਂ ਦੀ ਨੇ ਆਈ, ਮੰਨਣ ਗਿਆਨ ਜਿਹੜਾ ਹੈ ਇਹ ਹਰਫਾਂ ਦੀ ਨੇ ਆਈ, ਨਿਧਿਆਸਨ ਹਾਥੀਆਂ ਦੀ ਨੇ ਆਈ, ਇਹ ਉਹਨਾਂ ਦਾ ਮਾਲ ਹੈ ਜਿਨ੍ਹਾਂ ਦਾ ਮਨ ਮੋਤੀ ਵਰਗਾ ਉਜਲ ਵਿਰਾਗ ਕਰ ਤੀਬਤ ਕਰ ਤਮ ਵਿਰਾਗ ਸਹਿਤ ਹੈ। ਹੀਰਾ ਨਾਮ ਜਵੇਹਰ ਲਾਲ, ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਨਾਮ ਪ੍ਰਾਪਤ ਹੋਇਆ, ਉਹਨਾਂ ਨੂੰ ਹਰੀ ਹੀਰਾ ਪ੍ਰਾਪਤ ਹੋਇਆ। ਜਵੇਹਰ ਜੌਹਰ ਵਿਖਾ ਕੇ ਗ੍ਰਾਹਕਾਂ ਦੀ ਬੁੱਧੀ ਨੂੰ ਹੱਲ ਲੈਣ ਵਾਲਾ ਅਪਰੋਹ ਗਿਆਨ ਪ੍ਰਾਪਤ ਹੋਇਆ, ਤੇ ਲਾਲ ਪਿਆਰੇ ਦਾ ਪ੍ਰੇਮ ਪ੍ਰਾਪਤ ਹੋਇਆ ਹੈ।
ਮਨ ਮੋਤੀ ਹੈ ਤਿਸ ਕਾ ਮਾਲ,
ਜਿਨ੍ਹਾਂ ਦਾ ਮਨ ਮੋਤੀ ਵਰਗਾ ਉਜਲ ਸ਼ੁੱਧ ਹੈ ਨਾਮ ਕਰਕੇ, ਉਹਨਾਂ ਦਾ ਇਹ ਮਾਲ ਸਾਰੇ ਗੁਣਾਂ ਰੂਪੀ ਮਾਲ ਹੈ, ਖਜ਼ਾਨਾ ਹੈ, ਉਹਨਾਂ ਨੂੰ ਮਾਰਨ ਬਖਸ਼ਿਆ ਹੈ।
ਨਾਨਕ ਪਰਖ ਹੈ ਨਦਰ ਨਿਹਾਲ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਪਰਖਦਾ, ਜਿਨ੍ਹਾਂ ਦੇ ਅੰਦਰੋਂ ਇਹ ਗੁਣ ਪ੍ਰਗਟ ਹੁੰਦੇ ਹੈ, ਉਹਨਾਂ ਨੂੰ ਨਦਰ ਕਰਕੇ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰ ਦਿੰਦੇ, ਦੁੱਖਾਂ ਤੋਂ ਰਹਿਤ ਕਰ ਦਿੰਦੇ ਹੈ। ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਜਦੋਂ ਪਰਖਦੇ ਹੈ, ਜਿਨ੍ਹਾਂ ਦੇ ਮਨ ਮੋਤੀ ਵਰਗੇ ਉਜਲ ਹੈ ਅਤੇ ਹੀਰਾ ਨਾਮ ਜਵੇਹਰ ਲਾਲ, ਉਹਨਾਂ ਦਾ ਮਾਲ ਬਣਾ ਕੇ ਨਜ਼ਰ ਨਿਹਾਲ ਨਾਨਕ ਪਰਖੇ, ਨਜ਼ਰ ਗਿਆਨ ਦ੍ਰਿਸ਼ਟੀ ਕਰਦੇ ਹੈ ਤੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਆ, ਉਹ ਸਤਿਗੁਰੂ ਜੀ ਫਰਮਾਉਂਦੇ ਹਨ।